ਵਾਹਿਗੁਰੂ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਾਂ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੈ ਧਿਆਵਾ, ਹਿਰਦੈ ਧਿਆਵਾ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ, ਸ਼੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੁਭ ਸੁਮਤ ਪਰਕਾਸਕ, ਸ਼੍ਰੀ ਹਰ ਰਾਏ ਨਮ ਕਰ ਜੋਰੀ, ਨਮ ਕਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ, ਤਰਾਂ ਤਰਾਂ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸਾ, ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਧ, ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਬਿਕਾਰ, ਤਿੰਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਤਿੰਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰਤਾਰ। ਏਕੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਬਿਘਨ ਬਿਨਾਸਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਂ ਪਰ ਸਾਹਿਬ ਕੌਰ ਬੀਬੀ ਨੈ ਪਟਿਆਲੇ ਆਏ, ਕੀਓ ਥਾ ਇੰਤਜਾਮ ਕਾਰਬਾਰ ਰਾਜ ਕੋ। ਤਾਂ ਪਰ ਸਾਹਿਬ ਕੌਰ ਬੀਬੀ ਨੈ ਪਟਿਆਲੇ ਆਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सन्मान योग गुरु रूप खालसा साध संगत जियो। चौर छतर तख्त दे मालिक जुगो जुग अटल। धन धन श्री गुरु ग्रंथ साहिब जी महाराज दे हजूर सजे हुए दीवान विच हाजरियां परके आप महान लाहे प्राप्त कर रहे हो। सोदर रह रास साहिब जी दे नितनेम उपरंत आपने कीर्तन सरवण कीता है। आओ हुण पंथ प्रकाश दी लड़ीवार कथा सरवण करके अपने पुरातन इतिहास तो जानकारी लईए। इतिहास एक मील पत्थर की तरह होया करता है। जदों आपां सड़कां दे उपर चलदे हां तां रस्ते विच अपनी जानकारी वास्ते पत्थरां दे उपर मील जां किलोमीटरां दी जानकारी लिखी हुंदी है। ਉਹ ਲੱਗਿਆ ਹੋਇਆ ਮੀਲ ਪੱਥਰ ਇਹ ਦਰਸਾਉਂਦਾ ਹੈ ਕਿ ਇਹ ਮਨੁੱਖ ਸਫ਼ਰ ਕਰਨ ਵਾਲੇ ਜਿੱਥੇ ਤੂੰ ਪਹੁੰਚਣਾ ਹੈ ਉਹ ਮੰਜ਼ਿਲ ਤੇਰੀ ਇੰਨੀ ਰਹਿ ਗਈ ਹੈ। ਜਿੱਥੋਂ ਤੂੰ ਚੱਲਿਆ ਹੈ ਉੱਥੋਂ ਚੱਲ ਕੇ ਤੂੰ ਇੰਨਾ ਅੱਗੇ ਆ ਚੁੱਕਾ ਹੈ। ਇਸੇ ਤਰ੍ਹਾਂ ਜੋ ਇਤਿਹਾਸ ਹੁੰਦਾ ਹੈ ਉਹ ਬੀਤੇ ਹੋਏ ਸਮੇਂ ਦੀ ਜਾਣਕਾਰੀ ਦਿੰਦਾ ਹੈ। ਇਤਿਹਾਸ ਜਿਹੜਾ ਉਹ ਆਪਣੇ ਪੁਰਾਣੇ ਸਮੇਂ ਦੀ ਖੂਬੀ ਨੂੰ ਵੀ ਵਰਣਨ ਕਰਦਾ ਹੈ। ਸਾਡੇ ਵਿੱਚ ਪਹਿਲਾਂ ਕੀ ਖੂਬੀਆਂ ਸਨ, ਜਿੱਥੇ ਇਤਿਹਾਸ ਨੂੰ ਪੜ੍ਹ ਕੇ ਵਿਚਾਰ ਕੇ ਸਾਨੂੰ ਆਪਣੇ ਵੱਡੇ ਵਡੇਰਿਆਂ ਦੀਆਂ ਖੂਬੀਆਂ ਪ੍ਰਾਪਤ ਹੁੰਦੀਆਂ ਨੇ, ਉੱਥੇ ਇਤਿਹਾਸ ਵਿੱਚੋਂ ਇਹ ਕੁਛ ਵੀ ਪ੍ਰਾਪਤ ਹੁੰਦਾ ਹੈ ਕਿ ਸਾਡੇ ਵਿੱਚ ਕਮੀਆਂ ਕੀ ਸਨ। ਇਹ ਪੰਥ ਪ੍ਰਕਾਸ਼ ਦੀ ਕਥਾ ਜੋ ਸਿੱਖ ਸਰਦਾਰਾਂ ਦੀ ਕਥਾ ਹੈ, ਜਿਸ ਕਥਾ ਦੇ ਵਿੱਚ ਕਲੰਗੀਧਰ ਸੱਚੇ ਪਾਤਸ਼ਾਹ ਮਹਾਰਾਜ ਦੇ ਪਿਆਰੇ ਸਚਿਆਰੇ ਗੁਰਸਿੱਖਾਂ ਦੀ ਕਥਾ ਵੀ ਹੈ। ਇਤਿਹਾਸ ਦੇ ਵਿੱਚ ਉਹ ਵੀ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਚੜ੍ਹਦੀ ਕਲਾ ਦੇ ਨਾਲ ਸਿੱਖ ਪੰਥ ਦੀ ਸੇਵਾ ਵੀ ਕੀਤੀ ਔਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦੀਆਂ ਖੁਸ਼ੀਆਂ ਵੀ ਪ੍ਰਾਪਤ ਕੀਤੀਆਂ। ਔਰ ਇਸੇ ਇਤਿਹਾਸ ਦੇ ਵਿੱਚ ਕੁਝ ਸਿੱਖ ਸਰਦਾਰ ਉਹ ਵੀ ਬੈਠੇ ਹੋਏ ਹੈ ਜਿਨ੍ਹਾਂ ਨੇ ਸਿੱਖ ਘਰਾਣਿਆਂ ਦੇ ਵਿੱਚ ਸਿੱਖ ਰਾਜ ਦੇ ਵਿੱਚ ਦੁਫਾੜ ਪਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਇਹ ਸ੍ਰੀ ਗੁਰਪੰਥ ਪ੍ਰਕਾਸ਼ ਜੋ ਗਿਆਨੀ ਗਿਆਨ ਸਿੰਘ ਜੀ ਨੇ ਲਿਖਿਆ ਹੈ, ਇਸ ਦੁਆਰਾ ਆਪ ਮਿਸਲਾਂ ਦੀ ਕਥਾ ਸਰਵਣ ਕਰ ਰਹੇ ਹੋ। ਇੱਕ ਫੂਲਕਾ ਮਿਸਲ ਹੈ ਜਿਸ ਦੇ ਵਿੱਚ ਰਾਮ ਸਿੰਘ ਜੀ ਹੋਏ ਹੈ ਜਿਨ੍ਹਾਂ ਦੇ ਅੱਗੇ ਪੰਜ ਸਪੁੱਤਰ ਸਨ। ਵੱਡੇ ਸਪੁੱਤਰ ਦਾ ਨਾਮ ਦੁਨਾ ਸਿੰਘ ਸੀ, ਉਹਨਾਂ ਤੋਂ ਛੋਟੇ ਸਨ ਆਲਾ ਸਿੰਘ ਜੋ ਆਪਣੀ ਤਲਵਾਰ ਦੇ ਬਲ ਕਰਕੇ ਸਿਆਣਪ ਅਤੇ ਸੋਝੀ ਕਰਕੇ ਸਿੱਖ ਸਰਦਾਰਾਂ ਨੂੰ ਨਾਲ ਲੈ ਕੇ ਇੱਕ ਮਹਾਰਾਜੇ ਦੀ ਪਦਵੀ ਉੱਪਰ ਪਹੁੰਚੇ। ਔਰ ਤੀਜੇ ਨੰਬਰ 'ਤੇ ਸਨ ਵਖਤ ਮੱਲ, ਫਿਰ ਸੱਭਾ ਅਤੇ ਲੱਦਾ ਜੋ ਬਖਤਮਲ ਸੀ। ਉਸ ਦੀ ਸੰਤਾਨ ਮਲੌਦ ਤੱਕ ਫੈਲੀ ਹੋਈ ਹੈ। ਤੇ ਜਿਹੜਾ ਦੁਨਾ ਸਿੰਘ ਸੀ, ਉਹਨੇ ਆਪਣੇ ਨਾਮ ਤੇ ਇੱਕ ਕੋਟ ਵਸਾਇਆ, ਜਿਸ ਦਾ ਨਾਮ ਕੋਟ ਦੁਨੇ ਵਾਲਾ ਹੋਇਆ। ਔਰ ਪਤੌੜ ਆਦਿ ਨਗਰ, ਇਹਨਾਂ ਥਾਵਾਂ ਤੇ ਦੁਨਾ ਸਿੰਘ ਦੀ ਅੰਸ ਵੰਸ ਵਸਦੀ ਹੈ। ਔਰ ਇਸ ਤਰ੍ਹਾਂ ਸਾਧ ਸੰਗਤ ਜੀ, ਉਹ ਬਾਬਾ ਆਲਾ ਸਿੰਘ ਜੀ ਹੋਏ ਹੈ, ਉਹਨਾਂ ਨੇ ਤਲਵਾਰ ਦੇ ਬਲ ਕਰਕੇ ਬਹੁਤ ਸਾਰੇ ਇਲਾਕਿਆਂ ਦੇ ਉੱਪਰ ਆਪਣਾ ਕਬਜ਼ਾ ਕੀਤਾ। ਬਰਨਾਲਾ, ਰਾਏਕੋਟ, ਜਗਰਾਉਂ ਦਾ ਇਲਾਕਾ ਅਤੇ ਹੋਰ ਵੀ ਕਈ ਇਲਾਕਿਆਂ ਦੇ ਵਿੱਚ ਮੱਲਾਂ ਮਾਰੀਆਂ। ਔਰ ਫਿਰ ਆਪਣੇ ਨਾਮ ਤੇ ਇੱਕ ਨਗਰ ਵਸਾਇਆ, ਜਿਸ ਦਾ ਨਾਮ ਪਟਿਆਲਾ ਸੀ। ਇਸੇ ਨੂੰ ਰਾਜਧਾਨੀ ਬਣਾ ਕੇ ਆਪ ਮਹਾਰਾਜ ਦੀ ਪਦਵੀ ਉੱਪਰ ਸੁਸ਼ੋਭਿਤ ਹੋਏ। ਫੂਲਵੰਸ਼ ਦੇ ਵਿੱਚ ਉਹ ਸਨ। ਬੜੀ ਸਿਆਣਪ ਦੇ ਨਾਲ ਇਹਨਾਂ ਨੇ ਖਾਲਸੇ ਪੰਥ ਦੀ ਸੇਵਾ ਕੀਤੀ ਔਰ ਲੋੜਵੰਦਾਂ ਵਾਸਤੇ ਲੰਗਰ ਵੀ ਚਲਾਇਆ। ਇਹ ਸਿੰਘਾਂ ਦੇ ਨਾਲ ਵੀ ਮੇਲ ਮਿਲਾਪ ਰੱਖਦੇ ਸਨ ਔਰ ਇਹਨਾਂ ਦਾ ਮੇਲ ਮਿਲਾਪ ਦੁਰਾਨੀਆਂ ਦੇ ਨਾਲ ਵੀ ਸੀ। ਜਦੋਂ ਕਦੇ ਅਬਦਾਲੀ ਆਉਂਦਾ ਤਾਂ ਉਸਨੂੰ ਕੁਝ ਮਾਇਆ ਪੈਸੇ ਆਦਿ ਦੇ ਕੇ ਉਸ ਦੇ ਨਾਲ ਸੁਲਾਹ ਕਰ ਲੈਣੀ ਔਰ ਸਿਆਣਪ ਦੁਆਰਾ ਇਹਨਾਂ ਨੇ ਸਿੰਘ ਸਰਦਾਰਾਂ ਦੇ ਨਾਲ ਵੀ ਵਿਗਾੜ ਨਾ ਪੈਣ ਦਿੱਤਾ। ਔਰ ਇਹ ਜੋ ਫੂਲਕਾ ਵੰਸ਼ ਹੈ, ਸਾਰੇ ਸਿੱਖ ਸਰਦਾਰਾਂ ਦੇ ਨਾਲ ਇਹਨਾਂ ਦਾ ਮਿਲਾਪ ਤਾਂ ਸੀ ਪਰ ਇਹਨਾਂ ਨੇ ਆਪਣੇ ਆਪ ਨੂੰ ਦੂਜਿਆਂ ਦੇ ਵਿੱਚ ਮਿਲਣ ਨਹੀਂ ਦਿੱਤਾ। ਜਿਵੇਂ ਬਾਕੀ ਦੀਆਂ ਹੋਰ ਮਿਸਲਾਂ ਸਨ, ਹੌਲੀ ਹੌਲੀ ਉਹਨਾਂ ਦੀ ਹੋਂਦ ਖਤਮ ਹੋ ਗਈ ਪਰ ਇਹ ਫੂਲਕਾ ਵੰਸ਼ ਦੀ ਜਿਹੜੀ ਹੋਂਦ ਸੀ ਉਹ ਕਾਫੀ ਹੱਦ ਤੱਕ ਕਾਇਮ ਰਹੀ। ਦੂਜੇ ਸਿੱਖ ਸਰਦਾਰਾਂ ਨਾਲੋਂ ਇਹਨਾਂ ਨੇ ਆਪਣੇ ਆਪ ਨੂੰ ਕੁਝ ਹੱਦ ਤੱਕ ਅਲੱਗ ਵੀ ਰੱਖਿਆ। ਸਮਾਂ ਬੀਤਦਾ ਗਿਆ। ਬਾਬਾ ਆਲਾ ਸਿੰਘ ਜੀ ਦੇ ਘਰ ਤਿੰਨ ਸਪੁੱਤਰ ਪੈਦਾ ਹੋਏ, ਸਰਦੂਲ ਸਿੰਘ, ਲਾਲ ਸਿੰਘ ਅਤੇ ਭੂਮੀਆ ਸਿੰਘ। ਇਹ ਵੀ ਮਹਾਨ ਸੂਰਮੇ ਸਨ। ਆਪਣੇ ਨਾਲ ਸਰਦਾਰਾਂ ਦੀ ਫੌਜ ਲੈ ਕੇ ਜਿੱਥੋਂ ਤੱਕ ਹੋ ਸਕਿਆ ਇਹਨਾਂ ਨੇ ਇਲਾਕੇ ਉੱਪਰ ਕਬਜ਼ਾ ਕੀਤਾ। ਔਰ ਇਹ ਤਿੰਨੇ ਸਪੁੱਤਰ ਹੀ ਬਾਬਾ ਆਲਾ ਸਿੰਘ ਜੀ ਦੇ ਹੁੰਦਿਆਂ ਹੋਇਆਂ ਚੜ੍ਹਾਈ ਕਰ ਚੁੱਕੇ ਸਨ। ਅੱਗੇ ਇਹਨਾਂ ਦਾ ਪੋਤਰਾ ਸੀ ਅਮਰ ਸਿੰਘ। ਬਾਬਾ ਆਲਾ ਸਿੰਘ ਜੀ ਚੜ੍ਹਾਈ ਕਰਨ ਤੋਂ ਪਹਿਲਾਂ ਆਪਣੀ ਰਾਜਗੱਦੀ ਦੇ ਉੱਪਰ ਆਪਣੇ ਪੋਤਰੇ ਨੂੰ ਬਿਠਾ ਕੇ ਗਏ। ਅਮਰ ਸਿੰਘ ਨੇ ਵੀ ਆਪਣੇ ਦਾਦੇ ਆਲਾ ਸਿੰਘ ਜੀ ਦੀ ਤਰ੍ਹਾਂ ਆਪਣਾ ਰਾਜ ਭਾਗ ਕਾਇਮ ਰੱਖਿਆ ਔਰ ਨਾਨੂ ਮੱਲ ਨੂੰ ਆਪਣਾ ਦੀਵਾਨ ਬਣਾਇਆ ਔਰ ਆਪਣਾ ਇੱਕ ਨਗਰ ਆਪਣੇ ਨਾਮ ਤੇ ਅਮਰਗੜ੍ਹ ਵਸਾਇਆ ਇਹਨਾਂ ਨੇ। ਔਰ ਸਮਾਂ ਲੰਘਦਾ ਗਿਆ ਤੇ ਅਮਰ ਸਿੰਘ ਜਦੋਂ ਉਹਨਾਂ ਨੇ ਆਪਣਾ ਅੰਤਮ ਸਮਾਂ ਨੇੜੇ ਜਾਣਿਆ ਤਾਂ ਆਪਣੀ ਰਾਜਗੱਦੀ ਦੇ ਉੱਪਰ ਆਪਣੇ ਸਪੁੱਤਰ ਸਾਹਿਬ ਸਿੰਘ ਨੂੰ ਬਿਠਾ ਕੇ ਗਏ। ਔਰ ਸਾਹਿਬ ਸਿੰਘ ਜਿਹੜਾ ਸੀ ਇਹ ਭੋਲੇ ਭਾਲੇ ਸੁਭਾਅ ਦਾ ਮਾਲਕ ਸੀ। ਸਾਹਿਬ ਸਿੰਘ ਆਪਣੇ ਨੇੜਲੇ ਸਲਾਹਕਾਰਾਂ ਦੇ ਨਾਲ ਰਹਿੰਦਾ ਪਰ ਕਈ ਵਾਰ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਇਆ ਕਰਦਾ ਪਰ ਇਹਦਾ ਦੀਵਾਨ ਨਾਨੂ ਮੱਲ ਉਹ ਬੜਾ ਦੂਰਅੰਦਾਸ਼ੀ ਖਿਆਲਾਂ ਦਾ ਸੀ, ਸੂਝਵਾਨ ਸੀ। ਉਹਨੇ ਦੂਰਅੰਦੇਸ਼ੀ ਦੁਆਰਾ ਸਾਰੇ ਇਲਾਕਿਆਂ ਦੇ ਉੱਪਰ ਆਪਣੀ ਪਕੜ ਬਣਾਈ ਰੱਖੀ ਪਰ ਜਿਹੜੇ ਈਰਖਾਲੂ ਲੋਕ ਸਨ ਉਹਨਾਂ ਨੂੰ ਇਹ ਸਭ ਕੁਝ ਚੰਗਾ ਨਹੀਂ ਸੀ ਲੱਗਦਾ। ਉਹਨਾਂ ਨੇ ਫਿਰ ਸਰਦਾਰਾਂ ਦੇ ਵਿੱਚ ਦੁਫਾੜ ਪਾਉਣੀ ਆਰੰਭ ਕਰ ਦਿੱਤੀ। ਦੁਫਾੜ ਪੈਂਦੀ ਗਈ ਤੇ ਸਾਹਿਬ ਸਿੰਘ ਦੇ ਉੱਪਰ ਇੱਕ ਪਾਸਿਓਂ ਤਾਂ ਮਾਝੇ ਦੇ ਸਰਦਾਰਾਂ ਨੇ ਹਮਲਾ ਕਰ ਦਿੱਤਾ, ਕਾਫੀ ਇਲਾਕਾ ਇਸਦਾ ਆਪਣੇ ਕਬਜ਼ੇ ਵਿੱਚ ਕਰ ਲਿਆ, ਔਰ ਦੂਜੇ ਪਾਸੇ ਤੋਂ ਜਾਰਜ ਥਾਮਸ ਵਰਗੇ ਉਹ ਕਬਜ਼ਾ ਕਰਨ ਲੱਗੇ ਹੈ। ਔਰ ਜਿਹੜਾ ਮਹਾਰਾਜਾ ਸਾਹਿਬ ਸਿੰਘ ਸੀ ਉਸਦੀ ਇੱਕ ਭੈਣ ਸੀ ਸਾਹਿਬ ਕੌਰ, ਉਹਨੇ ਵੇਖਿਆ ਬਈ ਚੁਗਲਖੋਰ ਲੋਕਾਂ ਨੇ ਚੁਗਲੀਆਂ ਕਰ ਕਰਕੇ ਮੇਰੇ ਭਰਾ ਸਾਹਿਬ ਸਿੰਘ ਅਤੇ ਦੀਵਾਨ ਨਾਨੂਮੱਲ ਦੇ ਵਿੱਚ ਫਰਕ ਪਾ ਦਿੱਤਾ, ਦੀਵਾਨ ਨਾਨੂਮੱਲ ਚੜ੍ਹਾਈ ਕਰ ਚੁੱਕੇ ਹੈ ਪਰ ਸਾਹਿਬ ਸਿੰਘ ਦੇ ਕੋਲੋਂ ਪੂਰਾ ਰਾਜ ਭਾਗ ਸਹੀ ਤਰੀਕੇ ਦੇ ਨਾਲ ਚੱਲਦਾ ਨਹੀਂ। ਉਸ ਸਮੇਂ ਸਾਧ ਸੰਗਤ ਜੀਓ ਸਾਹਿਬ ਕੌਰ ਆਪ ਆਈ ਹੈ ਪਟਿਆਲੇ ਆ ਕਰਕੇ, ਉਹ ਬੀਬੀ ਸਾਹਿਬ ਕੌਰ ਨੇ ਜਿਸ ਤਰ੍ਹਾਂ ਇਹ ਰਾਜ ਪ੍ਰਬੰਧ ਚਲਾਇਆ ਉਹ ਇਤਿਹਾਸ ਆਪ ਅੱਗੇ ਸਰਵਣ ਕਰੋ।
ਤਾਂ ਪਰ ਸਾਹਿਬ ਕੌਰ ਬੀਬੀ ਨੇ ਪਟਿਆਲੇ ਆਏ।
ਜਦੋਂ ਬੀਬੀ ਸਾਹਿਬ ਕੌਰ ਨੂੰ ਪਤਾ ਲੱਗਿਆ ਕਿ ਸਾਡੀ ਰਿਆਸਤ ਦਾ ਬਹੁਤਾ ਇਲਾਕਾ ਮਾਝੇ ਦੇ ਸਰਦਾਰਾਂ ਨੇ ਦੱਬ ਲਿਆ, ਕੁਛ ਇਲਾਕੇ ਵੱਲ ਅੰਗਰੇਜ਼ ਹੱਲਾ ਕਰਕੇ ਤੁਰੇ ਆਉਂਦੇ ਹੈ, ਤਾਂ ਇਹ ਬੀਬੀ ਆਪ ਪਟਿਆਲੇ ਵਿਖੇ ਪਹੁੰਚੀ ਹੈ।
ਕੀਓ ਥਾ ਇੰਤਜ਼ਾਮ ਕਾਰਵਾਰ ਰਾਜ ਕੋ।
ਜੋ ਪਟਿਆਲੇ ਦਾ ਰਾਜ ਭਾਗ ਸੀ ਇਹ ਰਾਜ ਭਾਗ ਨੂੰ ਸੰਭਾਲਣ ਵਾਸਤੇ ਬਹੁਤ ਕੰਮ ਕਾਜ ਕਰਨਾ ਪੈਣਾ ਸੀ, ਸਾਰੇ ਸਰਦਾਰਾਂ ਨੂੰ ਇਕੱਤਰ ਕਰਨਾ ਸੀ, ਫੌਜਾਂ ਦੇ ਵਿੱਚ ਯੁੱਧ ਕਰਨ ਦਾ ਜਜ਼ਬਾ ਭਰਨਾ ਸੀ, ਔਰ ਆਪਣੇ ਇਲਾਕਿਆਂ ਦੇ ਵਿੱਚ ਸਭ ਥਾਵਾਂ ਦੇ ਉੱਪਰ ਫੌਜਾਂ ਨੂੰ ਕਾਇਮ ਕਰਨਾ ਸੀ। ਇਹ ਸਾਰਾ ਜੋ ਕਾਰੋਬਾਰ ਦਾ ਇੰਤਜ਼ਾਮ ਸੀ ਉਹ ਬੀਬੀ ਸਾਹਿਬ ਕੌਰ ਨੇ ਆਪ ਕੀਤਾ।
ਸਤਰੂ ਦਵਾਏ ਗਮ ਅਦਕੇ ਛੁਡਾਏ ਫਿਰ।
ਤੇ ਬਹੁਤ ਸਾਰੇ ਗ੍ਰਾਮ ਨਗਰ ਸ਼ਹਿਰ ਜਿਹੜੇ ਵੈਰੀਆਂ ਨੇ ਦੱਬ ਲਏ ਸਨ ਉਹ ਸਾਰੇ ਨਗਰ ਫਿਰ ਬੀਬੀ ਸਾਹਿਬ ਕੌਰ ਨੇ ਆਪਣੀ ਸਿਆਣਪ ਦੇ ਨਾਲ ਛੁਡਵਾ ਲਏ।
ਤਬ ਭੀ ਮਰਟੇ ਆਏ ਸੈਨ ਲੈ ਦਰਾਜ ਕੋ।
ਇਸ ਸਮੇਂ ਫਿਰ ਮਰਟਿਆਂ ਨੇ ਹਮਲਾ ਕਰ ਦਿੱਤਾ ਪੂਰਕਿਆਂ ਦੇ ਰਾਜ ਉੱਪਰ, ਤੇ ਬੀਬੀ ਸਾਹਿਬ ਕੌਰ ਨੇ ਇਹਨਾਂ ਦੇ ਵੱਲ ਵੇਖਿਆ ਵੀ ਮਰਟੇ ਬਹੁਤ ਸਾਰੀ ਫੌਜ ਲੈ ਕੇ ਆਉਂਦੇ ਹਨ।
ਔਰ ਸਭ ਰਾਜੇ ਸਰਦਾਰਨ ਤੈ ਨਜ਼ਰਾਨੇ।
ਤੇ ਜਿਹੜੇ ਮਰਟੇ ਆ ਰਹੇ ਸਨ ਇਹਨਾਂ ਨੇ ਹੋਰ ਸਰਦਾਰਾਂ ਦੇ ਇਲਾਕਿਆਂ ਉੱਪਰ ਵੀ ਫਤਿਹ ਪ੍ਰਾਪਤ ਕਰਕੇ ਉਹਨਾਂ ਦੇ ਕੋਲੋਂ ਨਜ਼ਰਾਨੇ ਭੇਟਾਵਾਂ ਆਦਿ ਲਈਆਂ ਹੋਈਆਂ ਸਨ।
ਲੀਏ ਤਿੰਨੋ ਮਹਾਨੇ ਰੱਖਿਓ ਨਾ ਲਿਹਾਜ਼ ਕੋ।
ਇਹ ਮਰਟਿਆਂ ਨੇ ਆਪਣਾ ਬਲ ਵਿਖਾਇਆ, ਆਪਣੀ ਤਾਕਤ ਦੇ ਨਾਲ ਸਰਦਾਰਾਂ ਦੇ ਕੋਲੋਂ ਭੇਟਾਵਾ ਲਈਆਂ, ਕਿਸੇ ਦੇ ਨਾਲ ਕੋਈ ਵੀ ਲਿਹਾਜ਼ ਆਦਿਕ ਨਾ ਵਰਤੀ।
ਨਿਜ ਜੈਲਦਾਰ ਤਬ ਸਰਦਾਰ ਸਿੱਖ ਸਭ।
ਤਦੋਂ ਬੀਬੀ ਸਾਹਿਬ ਕੌਰ ਨੇ ਆਪਣੇ ਸਾਰੇ ਸਰਦਾਰ ਤੇ ਜਿਹੜੇ ਇਲਾਕੇ ਦੇ ਜੈਲਦਾਰ ਸਨ, ਸਿੱਖ ਸੂਰਮਿਆਂ ਦੀ ਜਿਹੜੀ ਫੌਜ ਸੀ, ਸਿੱਖ ਸੈਨਾਪਤੀ, ਉਹ ਸਾਰੇ ਇਕੱਠੇ ਕਰ ਲਏ ਹਨ।
ਬੀਬੀ ਬੁਲਵਾਏ ਸਾਜ ਜੰਗ ਕੇ ਸਮਾਜ ਕੋ।
ਜਿੱਥੇ ਇਹ ਸਾਰੇ ਸਰਦਾਰਾਂ ਨੂੰ ਜੈਲਦਾਰਾਂ ਨੂੰ ਇਕੱਠਿਆਂ ਕੀਤਾ, ਉੱਥੇ ਨਾਲ ਦੀ ਨਾਲ ਜੰਗ ਦਾ ਸਾਜੋ ਸਮਾਨ ਵੀ ਤਿਆਰ ਕਰਨਾ ਪੈਣਾ ਸੀ। ਜੰਗ ਯੁੱਧ ਕਰਨ ਵਾਸਤੇ ਤਲਵਾਰਾਂ, ਢਾਲਾਂ, ਵਰਸ਼ੇ ਆਦਿਕ ਇਹਨਾਂ ਸ਼ਸਤਰਾਂ ਦੀ ਲੋੜ ਸੀ, ਗੋਲੀ ਸਿੱਕਾ ਬਰੂਦ ਆਦਿ ਵੀ ਚਾਹੀਦਾ ਸੀ। ਇਹ ਸਾਰਾ ਜੰਗ ਯੁੱਧ ਕਰਨ ਦਾ ਸਾਜੋ ਸਮਾਨ ਉਹ ਵੀ ਬੀਬੀ ਸਾਹਿਬ ਕੌਰ ਨੇ ਤਿਆਰ ਕਰਵਾ ਲਿਆ ਹੈ।
ਨਿਕਟ ਅੰਬਾਲੇ ਰਾਜਗੜ੍ਹ ਕੇ ਮੈਦਾਨ ਵਾਹੇ।
ਅੰਬਾਲੇ ਦੇ ਨੇੜੇ ਜਿਹੜਾ ਰਾਜਗੜ੍ਹ ਦਾ ਇਲਾਕਾ ਹੈ, ਰਾਜਪੁਰਾ ਆਦਿਕ, ਇਸ ਇਲਾਕੇ ਦੇ ਵਿੱਚ ਬੀਬੀ ਸਾਹਿਬ ਕੌਰ ਪਹੁੰਚ ਗਈ ਹੈ।
ਜੰਗ ਮਰਹਟਿਓ ਸਹਿ ਕੀਨ ਪੀਨ ਬਲ ਧਾਰ ਹੈ।
ਸਾਰੀ ਫੌਜ ਨੇ ਪੂਰਾ ਬਲ ਲਾ ਕੇ ਸਰੀਰ ਦੀ ਤਾਕਤ ਦੁਆਰਾ ਮਰਟਿਆਂ ਦੇ ਨਾਲ ਜੰਗ ਕੀਤਾ।
ਰਾਜੇ ਸਰਦਾਰ ਨੇ ਜ ਔਰ ਕੇ ਲਚਾਰ,
ਜਿਹੜੇ ਬੀਬੀ ਸਾਹਿਬ ਕੌਰ ਦੇ ਪਾਸੇ ਵਾਲੇ ਫੌਜੀ ਸਨ, ਬਹੁਤ ਸਾਰੇ ਸਰਦਾਰ, ਉਹ ਵੇਖੇ ਬੀਬੀ ਸਾਹਿਬ ਕੌਰ ਨੇ ਵੀ ਬੇਬਸ ਹੁੰਦੇ ਜਾਂਦੇ, ਮਰਟਿਆਂ ਦੇ ਨਾਲ ਚੰਗੀ ਤਰ੍ਹਾਂ ਡਟ ਕੇ ਯੁੱਧ ਨਹੀਂ ਕਰਦੇ।
ਜਬ ਭਾਗਨੇ ਕੋ ਤਿਆਰ ਦੇਖੇ ਤਬ ਹੀ ਵਿਚਾਰ ਹੈ।
ਜਦੋਂ ਵੇਖਿਆ ਬੀਬੀ ਸਾਹਿਬ ਕੌਰ ਨੇ ਵੀ ਮੇਰੀ ਫੌਜ ਭੱਜਣ ਵਾਸਤੇ ਤਿਆਰ ਹੈ, ਸੈਨਾਪਤੀ ਚੰਗੀ ਤਰ੍ਹਾਂ ਉਹਨਾਂ ਨੂੰ ਹਲਾਸ਼ੇਰੀ ਨਹੀਂ ਦਿੰਦੇ, ਉਦੋਂ ਫਿਰ ਬੀਬੀ ਸਾਹਿਬ ਕੌਰ ਨੇ ਆਪ ਤਿਆਰੀ ਕੀਤੀ ਹੈ।
ਮਰਦਾਨਾ ਭੇਸ ਤਰ ਰਥ ਤੈ ਉਤਰ ਕਰ,
ਬੀਬੀ ਸਾਹਿਬ ਕੌਰ ਨੇ ਆਪ ਜੰਗ ਯੁੱਧ ਕਰਨ ਵਾਲੀ ਵਰਦੀ ਪਹਿਨੀ ਹੈ, ਮਰਦਾਨਾ ਵਰਦੀ ਭੇਸ ਧਾਰਨ ਕਰਕੇ ਬੀਬੀ ਸਾਹਿਬ ਕੌਰ ਆਪਣੇ ਰਥ ਤੋਂ ਉਤਰੀ ਹੈ।
ਢਾਲ ਤਲਵਾਰ ਫਰ ਉੱਚੇ ਲਲਕਾਰ ਹੈ,
ਆਪਣੇ ਹੱਥ ਦੇ ਵਿੱਚ ਤਲਵਾਰ ਫੜੀ ਹੈ, ਦੂਜੇ ਹੱਥ ਦੇ ਵਿੱਚ ਢਾਲ ਫੜੀ ਹੋਈ ਹੈ। ਜਿਹੜੀਆਂ ਫੌਜਾਂ ਹੌਸਲਾ ਹਾਰ ਗਈਆਂ ਸਨ ਮਰਟਿਆਂ ਦੇ ਨਾਲ ਜੰਗ ਕਰਦੀਆਂ ਕਰਦੀਆਂ, ਉਹਨਾਂ ਫੌਜਾਂ ਨੂੰ ਉਹਨਾਂ ਸਰਦਾਰਾਂ ਨੂੰ ਉੱਚੀ ਆਵਾਜ਼ ਦੇ ਵਿੱਚ ਲਲਕਾਰਿਆ ਔਰ ਆਪ ਯੁੱਧ ਕਰਨ ਵਾਸਤੇ ਅੱਗੇ ਹੋ ਗਏ ਹਨ ਬੀਬੀ ਸਾਹਿਬ ਕੌਰ।
ਕਹਿਓ ਸਭ ਕੋ ਸੁਨੇ ਕਹਿ ਜੈਹੋ ਕਹਾ ਨਾਕਲ,
ਤੇ ਸਾਰੇ ਸਰਦਾਰਾਂ ਨੂੰ ਫਿਰ ਉੱਚੀ ਆਵਾਜ਼ ਦੇ ਵਿੱਚ ਕਹਿ ਕੇ ਸੁਣਾਇਆ ਵੀ ਮਰਟਿਆਂ ਦੇ ਨਾਲ ਜੰਗ ਕਰਦੇ ਹੋਏ ਆਪਣਾ ਪੈਰ ਪਿਛਾਂਹ ਨੂੰ ਕਰਦੇ ਜਾ ਰਹੇ ਹੋ ਭੱਜਣ ਦੀਆਂ ਤਿਆਰੀਆਂ ਵਿੱਚੋਂ, ਪਰ ਯਾਦ ਰੱਖਿਓ ਆਪਣਾ ਨੱਕ ਲੈ ਕੇ ਕਿੱਥੇ ਜਾਓਗੇ, ਜੇ ਇਸ ਯੁੱਧ ਵਿੱਚ ਤੁਸੀਂ ਹਾਰ ਗਏ ਤਾਂ ਤੁਹਾਡਾ ਨੱਕ ਕੱਟਿਆ ਜਾਵੇਗਾ। ਦੁਨੀਆਂ ਦੇ ਵਿੱਚ ਸਿੱਖ ਸਰਦਾਰਾਂ ਦੀ ਇੱਜ਼ਤ ਹੈ ਕਿ ਸਿੱਖ ਸਰਦਾਰ ਅੱਗੇ ਹੋ ਕੇ ਲੜਦੇ ਹੈ, ਤੁਹਾਡੀ ਇੱਜ਼ਤ ਬਣੀ ਰਹੇਗੀ ਜੇ ਜਿੱਤ ਪ੍ਰਾਪਤ ਕਰ ਲਵੋਗੇ, ਜੇ ਹਾਰ ਗਏ ਤਾਂ ਫਿਰ ਦੁਨੀਆਂ ਦੇ ਵਿੱਚੋਂ ਅਪਜਸ ਪ੍ਰਾਪਤ ਹੋਵੇਗਾ।
ਸਿੰਘ ਨਾਮ ਹੋ ਸਦੈ ਕਹਿ ਕਹਿਓ ਵੈਹੋ ਸਵਾਰ ਹੈ,
ਤੁਹਾਡਾ ਨਾਮ ਹੈ ਸਿੰਘ, ਸਿੰਘ ਨਾਮ ਹੈ ਸ਼ੇਰ ਦਾ, ਸ਼ੇਰ ਕਦੇ ਯੁੱਧ ਭੂਮੀ ਦੇ ਵਿੱਚ ਭੱਜਦਾ ਨਹੀਂ, ਸ਼ੇਰ ਕਦੇ ਪਿੱਠ ਨਹੀਂ ਵਿਖਾਉਂਦਾ, ਤੁਸੀਂ ਨਾਮ ਦੇ ਸਿੰਘ ਹੋ ਪਰ ਹੁਣ ਕੰਮ ਗਿੱਦੜਾਂ ਵਾਲਾ ਕਰਨ ਲੱਗੇ ਹੋ, ਜਿਵੇਂ ਗਿੱਦੜ ਦੌੜ ਜਾਂਦੇ ਹੈ ਗਿੱਦੜਾਂ ਦੀਆਂ ਡਾਰਾਂ ਵਾਂਗ ਤੁਸੀਂ ਦੌੜਨ ਵਾਸਤੇ ਤਿਆਰ ਹੋਏ ਫਿਰਦੇ ਹੋ।
ਮੈਂ ਤੋਂ ਅਬ ਇਸ ਹੀ ਮੈਦਾਨ ਮੈਂ ਮਰੂੰਗੀ,
ਬੀਬੀ ਸਾਹਿਬ ਕੌਰ ਲਲਕਾਰ ਕੇ ਆਖਦੀ ਹੈ ਆਪਣੇ ਆਪ ਨੂੰ ਸਿੱਖ ਸਰਦਾਰ ਕਹਾਉਣ ਵਾਲਿਓ, ਮੈਂ ਤਾਂ ਇਸ ਯੁੱਧ ਭੂਮੀ ਦੇ ਵਿੱਚ ਯੁੱਧ ਕਰਾਂਗੀ, ਜੇਕਰ ਸਫਲ ਨਾ ਹੋ ਸਕੀ ਜਿੱਤ ਵਿੱਚ ਤਾਂ ਆਪਣੀ ਕੁਰਬਾਨੀ ਜ਼ਰੂਰ ਦੇ ਦਿਆਂਗੀ, ਅੱਜ ਮੇਰੀ ਇੱਥੇ ਸ਼ਹਾਦਤ ਜ਼ਰੂਰ ਹੋਵੇਗੀ।
ਪੱਗ ਪਾਛੇ ਨਾ ਧਰੋਂਗੀ ਚਾਹੇ ਜਾਹੋ ਸਭ ਭਾਜ ਹੈ,
ਤੁਸੀਂ ਭਾਵੇਂ ਸਾਰੇ ਦੇ ਸਾਰੇ ਭੱਜ ਜਾਇਓ ਪਰ ਮੈਂ ਸਿੱਖ ਪੰਥ ਦੇ ਉੱਚੇ ਸੁੱਚੇ ਨਾਮ ਨੂੰ ਲਾਜ ਨਹੀਂ ਲੱਗਣ ਦੇਣੀ, ਮੈਂ ਆਪਣਾ ਪੈਰ ਪਿੱਛੇ ਨਹੀਂ ਰੱਖਾਂਗੀ।
ਏਕ ਤਾਂ ਬਹਿਨ ਮੈਂ ਤੁਹਾਰੀ ਨਿਰਪੱਕੀ ਹੋ,
ਪਰ ਯਾਦ ਰੱਖੋ ਜੋ ਤੁਹਾਡਾ ਰਾਜਾ ਸਾਹਿਬ ਸਿੰਘ ਹਨ, ਪਹਿਲੀ ਗੱਲ ਮੈਂ ਤੁਹਾਡੇ ਰਾਜੇ ਸਾਹਿਬ ਸਿੰਘ ਦੀ ਭੈਣ ਹਾਂ,
ਦੂਜੇ ਤੀਆ ਤੀਜੇ ਏਕੇਲੀ ਨਾ ਇਹ ਤੁਮੇ ਲਾਜ ਹੈ,
ਵੀ ਜਿਹੜੀ ਦੂਜੀ ਗੱਲ ਹੈ ਮੈਂ ਇਸਤਰੀ ਹਾਂ, ਯੁੱਧ ਭੂਮੀ ਵਿੱਚ ਯੁੱਧ ਕਰਨ ਵਾਸਤੇ ਤਿਆਰ ਹਾਂ ਤੇ ਤੁਸੀਂ ਪੁਰਸ਼ ਹੋ ਕਰਕੇ ਯੁੱਧ ਭੂਮੀ ਦੇ ਵਿੱਚ ਭੱਜ ਰਹੇ ਹੋ, ਤੇ ਜਿਹੜੀ ਤੀਜੀ ਗੱਲ ਹੈ ਮੈਂ ਇਕੱਲੀ ਹਾਂ ਪਰ ਫਿਰ ਵੀ ਮੈਨੂੰ ਕੋਈ ਕਿਸੇ ਦਾ ਡਰ ਨਹੀਂ ਹੈ, ਵੀ ਤੁਸੀਂ ਭਾਵੇਂ ਸਾਰੇ ਭੱਜ ਜਾਓ ਤੁਹਾਨੂੰ ਤੇ ਕੋਈ ਸ਼ਰਮ ਨਹੀਂ ਹੋਵੇਗੀ, ਤੁਹਾਨੂੰ ਤੇ ਕੋਈ ਲੱਜਿਆ ਨਹੀਂ ਹੋਵੇਗੀ, ਪਰ ਮੈਨੂੰ ਲੱਜਿਆ ਹੈ ਕਿ ਮੈਂ ਸਿੱਖ ਸਰਦਾਰਾਂ ਦੀ ਕੁੜੀ ਹਾਂ।
ਫੇਰ ਤੁਮੇ ਬੈਰੀ ਭਾਗਿਓ ਕਿਉਂ ਹੀ ਪੀਨਾ ਛੋਡੈ ਕਿਤ,
ਪਰ ਅਗਲੀ ਗੱਲ ਤੁਸੀਂ ਵੀ ਯਾਦ ਰੱਖਿਓ, ਜੇ ਮੈਂ ਯੁੱਧ ਭੂਮੀ ਵਿੱਚ ਸ਼ਹੀਦ ਹੋ ਗਈ ਤੁਸੀਂ ਭੱਜ ਗਏ, ਪਰ ਭੱਜ ਕੇ ਜਾਓਗੇ ਕਿੱਥੇ, ਇਹ ਮਰਟਿਆਂ ਦੀ ਫੌਜ ਨੇ ਇਹਨਾਂ ਦੁਸ਼ਮਣਾਂ ਨੇ ਤੁਹਾਡੇ ਨਾਲ ਕੋਈ ਲਿਹਾਜ਼ ਨਹੀਂ ਕਰਨਾ, ਤੁਸੀਂ ਕੋਈ ਉਹਨਾਂ ਦੇ ਸਕੇ ਨਹੀਂ ਲੱਗਦੇ ਵੀ ਤੁਹਾਨੂੰ ਛੱਡ ਦੇਣਗੇ, ਤੁਸੀਂ ਭੱਜ ਜਾਓਗੇ, ਇਹਨਾਂ ਨੇ ਪਿੱਛੇ ਪੈ ਕੇ ਤੁਹਾਨੂੰ ਥਾਵਾਂ ਥਾਵਾਂ ਤੇ ਮਾਰ ਦੇਣਾ ਹੈ।
ਅੰਤ ਕੋ ਮਰੇ ਹੋ ਧਰਮ ਤਜ ਲਾਜ ਰਾਜ ਹੈ,
ਅੰਤ ਦੇ ਸਮੇਂ ਤੁਹਾਨੂੰ ਮੌਤ ਹੀ ਮਿਲੇਗੀ, ਹੁਣ ਵੀ ਮੌਤ ਤੋਂ ਡਰਦੇ ਭੱਜ ਰਹੇ ਹੋ, ਜੇ ਭੱਜੋਗੇ ਮਿਲਣੀ ਤਾਂ ਵੀ ਮੌਤ ਹੀ ਹੈ, पर मौत दे नाल नाल तुहाडा राज भाग भी खत्म होवेगा और तुहाडा धर्म भी खत्म होवेगा। तुसी इकला युद्ध भूमि दे विचों नहीं भज रहे, तुसी अपने राज भाग नूं छड्ड के भज रहे हो, तुसी अपने धर्म नूं तिलांजली दे के युद्ध भूमि विचों जा रहे हो।
बीबी की ललकार सुन गुण कै सिपा राजे सरदार लरे।
जेड़े राजे महाराजे सिपा सलार सरदार सन फौजा दे मालिक सेनापति उन्हां ने बीबी साहिब कौर दी जदों ललकार सुनी फिर चित विच विचारिया भी जो बीबी साहिब कौर ने ललकार के आख्या बिलकुल सच है, असीं अपनियां सरदारियां छड्ड के भज रहे हां, सानू अगे हो के लड़ना चाहीदा है। यह ललकार सुन के वो सारे सिख सरदार सेनापति सारियां फौजा डट के खड़ गईयां।
हट फेर हों दराज है
ते हट करके उन्होंने फिर दुश्मना दे नाल मरटियां दे नाल बड़ा भारी युद्ध कीता।
जूझे जान तोर मोर दिए मुख बैरन के
ते फिर जान तोड़ के युद्ध भूमि विच लड़े, जान दी परवाह नहीं, सूरा सो पहचानी है जो लड़ै दीन के हेत, पुरजा पुरजा कट मरे कबहू ना छड़े खेत। फिर सतगुरु पातशाह महाराज दियां बाणी दियां पंक्तियां पढ़ के युद्ध भूमि दे विच जुट पए है, जूझण वास्ते तैयार हो गए है, ते फिर पछाह नहीं मुड़े, ते ऐसा भयानक युद्ध कीता सिख सरदारा ने के मरटियां दे युद्ध भूमि विचों मूंह मोड़ दिते।
रैन थई ऐन जंग शोर दल थों दो थिरे।
इस तरह दोवां पासियां तों युद्ध हो रहा है ते मरटे पछाह नूं हटण लगे है, ते युद्ध करदियां करदियां रात दा समा हो गया। रात दे समय युद्ध छड दिता दोहां दलां ने, दोवें पासियां दियां जिहड़ियां फौजां सन ਉਹ ਆਪੋ ਆਪਣੇ ਟਿਕਾਣਿਆਂ ਦੇ ਉੱਪਰ ਪਹੁੰਚ ਗਈਆਂ।
ਸਭ ਕੋ ਬੁਲਾਏ ਬੀਬੀ ਮਤਾ ਹੂੰ ਮਤਾਏ।
ਰਾਤ ਦਾ ਸਮਾਂ ਹੈ, ਉਧਰ ਦੁਸ਼ਮਣ ਵੀ ਵਿਚਾਰਾਂ ਕਰਦਾ ਹੋਵੇਗਾ ਵੀ ਸਾਨੂੰ ਕੀ ਕਰਨਾ ਚਾਹੀਦਾ। ਇਧਰ ਬੀਬੀ ਸਾਹਿਬ ਕੌਰ ਨੇ ਵੀ ਆਪਣੇ ਸਾਰੇ ਸਰਦਾਰ ਸੈਨਾਪਤੀ ਆਪਣੇ ਕੋਲ ਬੁਲਾ ਲਏ ਹੈ, ਤੇ ਉਹਨਾਂ ਨੂੰ ਬੁਲਾ ਕੇ ਰਾਤ ਦੇ ਸਮੇਂ ਇੱਕ ਸਲਾਹ ਕੀਤੀ ਗਈ ਹੈ, ਮਤਾ ਕੀਤਾ ਗਿਆ ਹੈ।
ਨਿਸ ਅਰਧ ਬਿਤਾਏ ਮਾਰਿਓ ਛਾਪਾ ਅਰ ਪੈ ਫਿਰੇ।
ਬਈ ਇਹੀ ਸਲਾਹ ਹੈ, ਅੱਜ ਅੱਧੀ ਰਾਤ ਦੇ ਸਮੇਂ ਦੁਸ਼ਮਣਾਂ ਦੇ ਉੱਪਰ ਛਾਪਾ ਮਾਰਿਆ ਜਾਵੇ, ਤੇ ਜਿਹੜੇ ਦੁਸ਼ਮਣ ਹੈ ਉਹਨਾਂ ਨੂੰ ਰਾਤ ਦੇ ਸਮੇਂ ਭਜਾ ਦਿੱਤਾ ਜਾਵੇਗਾ ਵੱਡਾ ਹੱਲਾ ਕਰਕੇ।
ਮਾਚੋ ਰੌਰ ਗੌਰ ਦੌਰ ਗਏ ਅਰ ਧੈਰੀ ਬਿਨਾ।
ਤੇ ਜਦੋਂ ਐਸੀ ਸਲਾਹ ਕੀਤੀ ਗਈ ਸਾਰੇ ਸਰਦਾਰਾਂ ਸੈਨਾਪਤੀਆਂ ਨੇ ਤਿਆਰੀ ਕਰ ਲਈ। ਜਦੋਂ ਵੱਡੀ ਰਾਤ ਹੋ ਗਈ ਹੈ ਦੁਸ਼ਮਣਾਂ ਦੇ ਉੱਪਰ ਦੌੜ ਕੇ ਐਸਾ ਹੱਲਾ ਕੀਤਾ ਕਿ ਚਾਰੇ ਪਾਸੇ ਰੌਲਾ ਹਾਹਾਕਾਰ ਮੱਚ ਗਈ। ਦੁਸ਼ਮਣਾਂ ਨੂੰ ਪਤਾ ਨਹੀਂ ਲੱਗਦਾ ਮਰਟਿਆਂ ਨੂੰ ਵੀ ਇਹ ਹੋ ਕੀ ਗਿਆ, ਤੇ ਤਿਸ ਸਮੇਂ ਇਹ ਸਿੱਖ ਸਰਦਾਰਾਂ ਦਾ ਹਮਲਾ ਵੇਖ ਕੇ ਜਿਹੜੇ ਮਰਟੇ ਸਨ ਉਹਨਾਂ ਦੇ ਦਿਲ ਟੁੱਟ ਗਏ, ਤੇ ਧੀਰਜ ਹੌਸਲੇ ਨੂੰ ਛੱਡ ਕੇ ਯੁੱਧ ਭੂਮੀ ਦੇ ਵਿੱਚੋਂ ਆਪਣੇ ਟਿਕਾਣਿਆਂ ਤੋਂ ਪਿਛਾਹ ਨੂੰ ਭੱਜਣ ਲੱਗੇ ਹਨ।
ਜਾਣਿਓ ਤਿਨੇ ਹਮ ਪੈ ਪੰਜਾਬੀ ਸਿੰਘ ਆਗਰੇ।
ਜਿਹੜੇ ਮਰਟੇ ਇਹ ਸੋਚ ਕੇ ਆਏ ਸਨ ਕਿ ਅਸੀਂ ਫੂਲਕਿਆਂ ਦੀ ਵੰਸ਼ ਦਾ ਜਿਹੜਾ ਇਲਾਕਾ ਉਹ ਆਪਣੇ ਕਬਜ਼ੇ ਵਿੱਚ ਕਰ ਲਵਾਂਗੇ, ਹੁਣ ਉਹ ਪਹਿਲਾਂ ਵਾਲੀ ਗੱਲ ਨਾ ਰਹੀ। ਇਉਂ ਜਾਣਨ ਲੱਗੇ ਆ ਚਿੱਤ ਵਿੱਚ ਵੀ ਇਹ ਪੰਜਾਬੀ ਸਿੰਘ ਜਿਹੜੇ ਆ ਉਹ ਸਾਡੇ ਉੱਪਰ ਅੱਡ ਗਏ ਆ, ਬੜਾ ਭਾਰੀ ਉਹਨਾਂ ਨੇ ਹਮਲਾ ਕੀਤਾ ਹੈ।
ਲੀਏ ਥੇ ਜੋ ਨਜ਼ਰਾਨੇ ਲੁਟਵਾਏ ਗਏ ਮਹਾਨੇ।
ਇਹ ਮਰਟੇ ਜਿਹੜੇ ਪਹਿਲਾਂ ਹੋਰ ਇਲਾਕਿਆਂ ਦੇ ਵਿੱਚੋਂ ਬਹੁਤੇ ਨਜ਼ਰਾਨੇ ਲੈ ਕੇ ਆਏ ਸਨ, ਭੇਟਾਵਾਂ ਲੈ ਕੇ ਆਏ ਸੀ, ਉਹ ਵੀ ਇੱਥੇ ਬੀਬੀ ਸਾਹਿਬ ਕੌਰ ਦੇ ਸਰਦਾਰਾਂ ਨੂੰ ਭੇਟਾਵਾਂ ਸਾਰੀਆਂ ਲੁਟਾ ਕੇ ਦੌੜ ਗਏ।
ਪਿੱਛੇ ਕੋ ਪਿਆਨੇ ਫਿਰ ਲੌਟ ਹੇਰ ਨਾ ਫਿਰੇ।
ਫਿਰ ਪਛਾਹ ਨੂੰ ਭੱਜ ਗਏ ਮਰਟੇ, ਮੁੜ ਕੇ ਉਹਨਾਂ ਦੇ ਵਿੱਚ ਹੌਸਲਾ ਨਾ ਪਿਆ ਵੀ ਅਸੀਂ ਸਰਦਾਰਾਂ ਦੇ ਨਾਲ ਯੁੱਧ ਕਰੀਏ, ਫਿਰ ਮੁੜ ਕੇ ਨਾ ਆਏ ਯੁੱਧ ਕਰਨ ਵਾਸਤੇ।
ਨੇਕ ਹੂੰ ਨਸੀਬੀ ਸ਼ੇਰ ਦਿਲ ਬੀਬੀ ਫਤਿਹ ਪਾਈ।
ਬਹੁਤ ਨੇਕ ਨਸੀਬਾਂ ਵਾਲੀ ਭਲੇ ਕਰਮਾਂ ਵਾਲੀ ਇਹ ਬੀਬੀ ਸਾਹਿਬ ਕੌਰ, ਸ਼ੇਰ ਵਰਗਾ ਇਸ ਬੀਬੀ ਦਾ ਦਿਲ ਸੀ, ਯੁੱਧ ਭੂਮੀ ਵਿੱਚ ਲਲਕਾਰ ਕੇ ਆਪਣੇ ਸਰਦਾਰਾਂ ਨੂੰ ਕਾਇਮ ਕੀਤਾ ਔਰ ਮਰਟਿਆਂ ਦੇ ਉੱਪਰ ਫਤਿਹ ਪ੍ਰਾਪਤ ਕੀਤੀ। ਸਰਦਾਰਾਂ ਦੀ ਜਿੱਤ ਹੋਈ ਹੈ।
ਆਏ ਪਟਿਆਲੇ ਸਿਰ ਪਾਏ ਦਏ ਸਭ ਕੇ।
ਇਸ ਤਰ੍ਹਾਂ ਆਪਣੇ ਇਲਾਕੇ ਵਿੱਚੋਂ ਮਰੱਟਿਆਂ ਨੂੰ ਭਜਾ ਕੇ ਬੀਬੀ ਸਾਹਿਬ ਕੌਰ ਜੀ ਸਿੱਖ ਸਰਦਾਰਾਂ ਦੇ ਸਮੇਤ ਪਟਿਆਲੇ ਵਿਖੇ ਆਪਣੀ ਰਾਜਧਾਨੀ ਦੇ ਵਿੱਚ ਪਹੁੰਚੇ ਹੈ। ਜਿਨ੍ਹਾਂ ਨੇ ਅੱਗੇ ਹੋ ਕੇ ਯੁੱਧ ਕੀਤਾ ਸੀ ਉਹਨਾਂ ਸਾਰਿਆਂ ਨੂੰ ਸਿਰੋਪਾਉ ਦਿੱਤੇ ਗਏ, ਸਨਮਾਨ ਸਤਿਕਾਰ ਦਿੱਤਾ ਹੈ।
ਦੇਖ ਪ੍ਰਤਾਪ ਤਾਂ ਕੇ ਹਾਸਦੋਂ ਕੇ ਚੜਿਓ ਤਾਪ।
ਬੀਬੀ ਸਾਹਿਬ ਕੌਰ ਦਾ ਐਸਾ ਤੇਜ ਪ੍ਰਤਾਪ ਦੇਖ ਕੇ ਜਿਹੜੇ ਈਰਖਾਲੂ ਸਨ, ਈਰਖਾ ਕਰਨ ਵਾਲੇ, ਉਹਨਾਂ ਨੂੰ ਮਨੋ ਤਾਪ ਹੀ ਚੜ ਗਿਆ। ਬੜੇ ਚਿੱਤ ਵਿੱਚ ਦੁਖੀ ਹੋਏ ਵੀ ਅਸੀਂ ਤਾਂ ਚਾਹੁੰਦੇ ਸੀ ਇਹਨਾਂ ਦਾ ਰਾਜ ਭਾਗ ਖਤਮ ਹੋ ਜਾਏ, ਸਾਹਿਬ ਸਿੰਘ ਮਹਾਰਾਜਾ ਨਾ ਰਹੇ, ਪਰ ਬੀਬੀ ਸਾਹਿਬ ਕੌਰ ਨੇ ਉਹ ਸਾਡੇ ਸਾਰੇ ਖਿਆਲਾਂ ਦੇ ਉੱਪਰ ਪਾਣੀ ਫੇਰ ਦਿੱਤਾ। ਇਹ ਤਾਂ ਜਿੱਤ ਕੇ ਆ ਗਏ ਹਨ।
ਪਾਪ ਥਾਪ ਭੂਪ ਸਿਖਰਾਇਓ ਬਹੁ ਢੱਬ ਕੇ।
ਤਦੋਂ ਫਿਰ ਮਹਾਰਾਜੇ ਸਾਹਿਬ ਸਿੰਘ ਦੇ ਕੋਲ ਜਾ ਕੇ ਬੜੇ ਪੁੱਠੇ ਵਿੰਗੇ ਟੇਢੇ ਜੇ ਢੰਗ ਦੇ ਨਾਲ ਉਹਨੂੰ ਕਈ ਤਰ੍ਹਾਂ ਦੀ ਸਿੱਖਿਆ ਦਿੱਤੀ, ਉਲਟੀਆਂ ਪੁਲਟੀਆਂ ਗੱਲਾਂ ਸੁਣਾਈਆਂ।
ਫਰਕ ਪਵਾਏ ਦੇ ਉਹ ਭੈਣ ਭਾਈ ਵਿੱਚ ਵੜ।
ਇਹ ਜਿਹੜੇ ਈਰਖਾਲੂ ਲੋਕ ਸਨ ਉਹਨਾਂ ਨੇ ਭੈਣ ਅਤੇ ਭਰਾ ਦੇ ਵਿੱਚ ਹੀ ਫਰਕ ਪਵਾ ਦਿੱਤਾ। ਦੁਨੀਆਂ ਦੇ ਲੋਕ ਇਸ ਤਰ੍ਹਾਂ ਪਾੜਦੇ ਨੇ। ਸਾਡੇ ਸਿੱਖ ਸਰਦਾਰਾਂ ਦਾ, ਸਾਡੇ ਵੱਡਿਆਂ ਵਡੇਰਿਆਂ ਦਾ ਜਿਹੜਾ ਰਾਜ ਭਾਗ ਬਲ ਦੇ ਨਾਲ ਪ੍ਰਾਪਤ ਕੀਤਾ ਹੋਇਆ ਸੀ, ਦੁਸ਼ਮਣ ਲੋਕਾਂ ਨੇ, ਈਰਖਾਲੂ ਲੋਕਾਂ ਨੇ ਇਉਂ ਦੁਫਾੜ ਪਾ ਕੇ ਉਹ ਸਾਡਾ ਰਾਜ ਭਾਗ ਖਤਮ ਕੀਤਾ। ਇਹ ਜਿਹੜੇ ਈਰਖਾਲੂ ਲੋਕ ਸਨ ਉਹਨਾਂ ਨੇ ਭੈਣ ਅਤੇ ਭਰਾ ਦੇ ਵਿੱਚ ਹੀ ਫਰਕ ਪਾ ਦਿੱਤਾ ਤੇ ਸਾਹਿਬ ਸਿੰਘ ਜਿਹੜਾ ਰਾਜਾ ਸੀ ਉਹ ਆਪਣੀ ਭੈਣ ਦੇ ਨਾਲ ਹੀ ਲੜਾਈ ਕਰਨ ਲੱਗ ਪਿਆ।
ਰਾਣੀ ਆਸ ਕੌਰ ਇਖਤਿਆਰ ਲਿਓ ਫੱਬ ਕੇ।
ਤਦੋਂ ਇਹ ਵੇਖ ਕੇ ਵੀ ਭੈਣ ਭਰਾ ਆਪਸ ਦੇ ਵਿੱਚ ਹੀ ਲੜੀ ਜਾਂਦੇ ਹੈ, ਜਿਹੜੀ ਰਾਣੀ ਆਸ ਕੌਰ ਸੀ, ਸਾਹਿਬ ਸਿੰਘ ਅਤੇ ਸਾਹਿਬ ਕੌਰ ਦੀ ਮਾਤਾ, ਉਹਨੇ ਸਾਰਾ ਅਖਤਿਆਰ ਰਾਜ ਭਾਗ ਆਪ ਸਾਂਭ ਲਿਆ ਹੈ, ਵੀ ਹੁਣ ਇਹ ਲੜਾਈ ਜੋ ਘਰ ਦੇ ਵਿੱਚ ਆ ਬੜੀ ਹੈ ਤਾਂ ਹੀ ਮੁੱਕ ਸਕਦੀ ਹੈ ਜੇ ਇਹ ਸਾਰਾ ਰਾਜ ਪ੍ਰਬੰਧ ਮੈਂ ਆਪ ਸਾਂਭਾਂ। ਇਹ ਸੋਚਦਿਆਂ ਹੋਇਆਂ ਰਾਣੀ ਆਸ ਕੌਰ ਨੇ ਆਪ ਰਾਜ ਪ੍ਰਬੰਧ ਸਾਂਭਿਆ ਹੈ।
ਕੀਓ ਪੈ ਦੀਵਾਨ ਨੌਦਾ ਦਵਜ ਰਾਣੀ ਨੇ ਮਹਾਨ।
ਰਾਣੀ ਆਸਾ ਕੌਰ ਨੇ ਆਪਣਾ ਦੀਵਾਨ ਨੌਦਾ ਪੰਡਿਤ ਬਣਾਇਆ, ਕਿਉਂਕਿ ਜਿਹੜਾ ਪਹਿਲਾ ਦੀਵਾਨ ਸੀ ਨਾਨੂ ਮੱਲ ਉਹ ਤੇ ਚੜ੍ਹਾਈ ਕਰ ਚੁੱਕੇ ਹੈ, ਨੌਦੇ ਪੰਡਿਤ ਨੂੰ ਆਪਣਾ ਦੀਵਾਨ ਬਣਾ ਕੇ ਰਾਣੀ ਆਸਾ ਕੌਰ ਨੇ ਇਹ ਸਾਰਾ ਰਾਜ ਪ੍ਰਬੰਧ ਚਲਾਇਆ।
ਨਾਭੇ ਪਤੇ ਸੰਗ ਜੰਗ ਥਯੋ ਇਹਨੇ ਦੱਬ ਕੇ।
ਤਦੋਂ ਫਿਰ ਜੋ ਨਾਭੇ ਦਾ ਰਾਜਾ ਸੀ, ਨਾਭੇ ਦੇ ਸਰਦਾਰ ਸਨ, ਉਹਨਾਂ ਦੇ ਨਾਲ ਦੱਬ ਕੇ ਬੜੇ ਚੰਗੇ ਤਰੀਕੇ ਦੇ ਨਾਲ ਤਦੋਂ ਜੰਗ ਯੁੱਧ ਕੀਤਾ।
ਹਾਰ ਜਸਵੰਤ ਸਿੰਘ ਭਾਗ ਸਿੰਘ ਜੀਂਦ ਪਤੇ।
ਜਿਹੜਾ ਰਾਜਾ ਜਸਵੰਤ ਸਿੰਘ ਸੀ ਉਹ ਫੂਲਕਿਆਂ ਦੀ ਮਿਸਲ ਕੋਲੋਂ ਹਾਰ ਗਿਆ ਹੈ ਅਤੇ ਫਿਰ ਉਸਨੇ ਜੀਂਦ ਦੇ ਮਾਲਕ, ਜੀਂਦ ਦੇ ਰਾਜੇ ਭਾਗ ਸਿੰਘ ਦੇ ਨਾਲ ਮਿਲਾਪ ਕੀਤਾ।
ਹੇਤ ਨਿਜ ਮਦਦ ਲਾਹੌਰ ਮੋਰ ਸੱਦਿਓ।
ਅਤੇ ਫਿਰ ਆਪਣੀ ਮਦਦ ਵਾਸਤੇ, ਆਪਣੇ ਸਹਾਰੇ ਦੇ ਲਈ ਉਹਨਾਂ ਨੇ ਲਾਹੌਰ ਦੇ ਰਾਜੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਕੋਲ ਸੱਦਿਆ ਵੀ ਇਹ ਜੋ ਫੂਲਕੀ ਮਿਸਲ ਹੈ, ਪਟਿਆਲੇ ਦੇ ਰਾਜੇ ਹੈ, ਉਹਨਾਂ ਨੇ ਮੇਰੇ ਇਲਾਕੇ ਉੱਪਰ ਕਬਜ਼ਾ ਕਰ ਲਿਆ, ਤੁਸੀਂ ਆ ਕੇ ਮੇਰੀ ਸਹਾਇਤਾ ਕਰੋ। ਇਹ ਸਭ ਸਰਦਾਰ ਸੱਦ ਲਏ ਹਨ।
ਆਏ ਤਿੰਨ ਊਧਮ ਮਚਾਏ ਲੂਟ ਪਾਏ ਦਈ।
ਅਤੇ ਇਹ ਜਦੋਂ ਆਏ ਆ ਮਹਾਰਾਜਾ ਰਣਜੀਤ ਸਿੰਘ ਆਇਆ ਤੇ ਇਸੇ ਤਰ੍ਹਾਂ ਸਾਧ ਸੰਗਤ ਜੀਓ, ਭਾਗ ਸਿੰਘ ਜੀਂਦ ਪਤ ਉਹ ਵੀ ਆ ਗਏ ਆਪਣੀਆਂ ਫੌਜਾਂ ਲੈ ਕੇ। ਜਦੋਂ ਹੁਣ ਆਸੇ ਪਾਸੇ ਦੇ ਸਰਦਾਰ ਆ ਜਾਣ, ਇੱਕ ਤਾਂ ਫੌਜਾਂ ਬਹੁਤੀਆਂ ਇਕੱਠੀਆਂ ਕਰਕੇ ਲਿਆਏ ਹੈ ਤੇ ਪਟਿਆਲੇ ਦੇ ਇਲਾਕੇ ਵਿੱਚ ਆ ਕੇ ਬਹੁਤ ਡੰਡ ਰੌਲਾ ਪਾ ਦਿੱਤਾ, ਚਾਰੇ ਪਾਸੇ ਲੁੱਟ ਹੀ ਲੁੱਟ ਮੱਚ ਗਈ ਹੈ।
ਪਟਲੇਸ ਸੰਗ ਜੰਗ ਥੀਓ ਅਨਵਦਿਓ।
ਅਤੇ ਪ੍ਰਸ਼ੰਸਾ ਯੋਗ ਮਹਾਰਾਜੇ ਰਣਜੀਤ ਸਿੰਘ ਨੇ ਪਟਿਆਲੇ ਵਾਲੇ ਇਲਾਕੇ ਦੇ ਵਿੱਚ ਯੁੱਧ ਕੀਤਾ ਤੇ ਰਾਣੀ ਆਸ ਕੌਰ ਦੇ ਉੱਪਰ ਐਸਾ ਬੜਾ ਭਿਆਨਕ ਹੱਲਾ ਕੀਤਾ ਗਿਆ।
ਹੇਰ ਮਲਵਾਯੋ ਭਇਓ ਹੇਰ ਨੁਕਸਾਨ ਹੋ ਤੋ।
ਇਹ ਜਿਹੜੇ ਮਾਲਵੇ ਦੇ ਸਰਦਾਰ ਸਨ ਇਹਨਾਂ ਸਾਰਿਆਂ ਨੇ ਚੰਗੀ ਤਰ੍ਹਾਂ ਵੇਖਿਆ ਹੈ ਵੀ ਇੱਕ ਪਾਸੇ ਤੇ ਰਾਜਾ ਭਾਗ ਸਿੰਘ ਜੀਂਦਪਤ ਉਹ ਆਇਆ ਹੋਇਆ ਫੌਜਾਂ ਲੈ ਕੇ, ਦੂਜੇ ਪਾਸੇ ਬਹੁਤ ਸਾਰੀਆਂ ਫੌਜਾਂ ਦਾ ਮਾਲਕ ਮਹਾਰਾਜਾ ਰਣਜੀਤ ਸਿੰਘ ਚੜ ਕੇ ਆ ਗਿਆ ਹੈ ਵੀ ਸਾਡਾ ਇਹਦੇ ਵਿੱਚ ਨੁਕਸਾਨ ਬਹੁਤ ਭਾਰੀ ਹੋ ਰਿਹਾ ਹੈ। ਤਦੋਂ ਫਿਰ ਮਿਲ ਕਰਕੇ ਇਹਨਾਂ ਮਲਵਈ ਸਰਦਾਰਾਂ ਨੇ ਆਪਸ ਦੇ ਵਿੱਚ ਸੁਲਾਹ ਕੀਤੀ ਹੈ।
ਆਪਸ ਮੈਂ ਸੁਲਾਹ ਕਰ ਲੀਨੀ ਪੀਨੀ ਤਦਿਓ,
ਤਦੋਂ ਸੁਲਾਹ ਕਰਕੇ ਆਪਸ ਦੇ ਵਿੱਚ ਜੋ ਵੀ ਲੈਣ ਦੇਣ ਸੀ ਉਹ ਸਾਰੀ ਗੱਲਬਾਤ ਕੀਤੀ ਹੈ।
ਮਹਾਰਾਜ ਰਣਜੀਤ ਸਿੰਘ ਜੀ ਕੋ ਦੇ ਕੇ ਕੁਛ ਤੋਹਫੇ ਮੈਂ ਨਗਦ।
ਤਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇਹਨਾਂ ਮਾਲਵੇ ਦੇ ਸਰਦਾਰਾਂ ਨੇ ਕੁਝ ਤੋਹਫੇ ਆਦਿ ਦਿੱਤੇ ਹੈ, ਕੁਝ ਨਗਦੀ ਆਦਿ ਦਿੱਤੀ ਗਈ ਹੈ।
ਕਿਨੋ ਪਾਰ ਨਿਜ ਹੱਦਿਓ,
ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੁਲਾਹ ਕਰਕੇ ਬਹੁਤ ਸਾਰੇ ਨਜ਼ਰਾਨੇ ਤੋਹਫੇ ਨਗਦੀ ਦੇ ਕੇ ਆਪਣੀ ਹੱਦ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਬਾਹਰ ਕੀਤੀਆਂ।
ਐ ਪਰ ਲਾਹੌਰ ਮੋਰ ਪਾਏ ਭੇਤ ਹੋਵੇ ਸੁਚੇਤ,
ਪਰ ਲਾਹੌਰ ਦਾ ਰਾਜਾ ਮਹਾਰਾਜਾ ਰਣਜੀਤ ਸਿੰਘ ਉਹ ਜਦੋਂ ਇਸ ਇਲਾਕੇ ਵਿੱਚ ਆਇਆ ਸਾਰੇ ਇਲਾਕੇ ਦਾ ਭੇਤ ਪਾ ਲਿਆ ਤੇ ਸਾਰਾ ਭੇਤ ਪਾ ਕੇ ਸੁਚੇਤ ਹੋ ਕੇ ਇੱਥੋਂ ਗਿਆ ਹੈ।
ਦੂਤੀ ਸਾਲ ਦਲ ਲੈ ਵਿਸਾਲ ਖੁਦ ਹੋ ਹੈ ਆਇਓ,
ਬਸ ਇਹ ਜੋ ਸੁਲਾ ਸਫਾਈ ਹੋਈ ਸੀ ਇਹ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਾਲ ਤੱਕ ਹੀ ਰੱਖੀ ਹੈ। ਦੂਜਾ ਸਾਲ ਹੋਇਆ ਤੇ ਆਪਣੀਆਂ ਫੌਜਾਂ ਲੈ ਕੇ ਜੰਗ ਯੁੱਧ ਦਾ ਸਾਜੋ ਸਮਾਨ ਲੈ ਕੇ ਦੂਜੇ ਸਾਲ ਮਹਾਰਾਜਾ ਰਣਜੀਤ ਸਿੰਘ ਫਿਰ ਆ ਗਿਆ।
ਮੁਲਕ ਫਰੀਦਕੋਟ ਰਾਏਕੋਟ ਕੇਰਸ਼ੀਨ,
ਅਤੇ ਜਿਹੜਾ ਫਰੀਦਕੋਟ ਦਾ ਇਲਾਕਾ ਸੀ ਇਸੇ ਤਰ੍ਹਾਂ ਰਾਏਕੋਟ ਦਾ ਇਲਾਕਾ ਜੋ ਪਹਿਲਾਂ ਤੋਂ ਰਾਏਕੱਲੇ ਦਾ ਇਲਾਕਾ ਮੰਨਿਆ ਜਾਂਦਾ ਔਰ ਇਹ ਸਾਰਾ ਇਲਾਕਾ ਮਹਾਰਾਜਾ ਰਣਜੀਤ ਸਿੰਘ ਨੇ ਮਾਲਵੇ ਦੇ ਸਰਦਾਰਾਂ ਕੋਲੋਂ ਫਿਰ ਖੋਹ ਲਿਆ ਹੈ।
ਲੀਨ ਨਜਰਾਨੇ ਸਵੈ ਰਫੀਕੇ ਬਾਟ ਵਹਿ ਦਇਓ,
ਅਤੇ ਫਿਰ ਇਹਨਾਂ ਮਾਲਵੇ ਦੇ ਸਰਦਾਰਾਂ ਕੋਲੋਂ ਦੁਬਾਰੇ ਫਿਰ ਬਹੁਤੇ ਨਜਰਾਨੇ ਲਏ ਤੇ ਨਜਰਾਨੇ ਲੈ ਕੇ ਜਿਹੜਾ ਇਹ ਇਲਾਕਾ ਸੀ ਜਿਸ ਫਰੀਦਕੋਟ ਦੇ ਇਲਾਕੇ ਰਾਏਕੋਟ ਦੇ ਇਲਾਕੇ ਵਿੱਚ ਕਬਜ਼ਾ ਕੀਤਾ ਸੀ ਉਹ ਵਾਪਸ ਨਾ ਮੋੜਿਆ। ਰਫੀਕੇ ਬਾਟ ਵਹਿ ਦਇਓ, ਉਹ ਸਾਰਾ ਜੋ ਇਲਾਕਾ ਸੀ ਉਹ ਆਪਣੇ ਜਾਣ ਪਛਾਣ ਵਾਲਿਆਂ ਨੂੰ ਨੇੜਲਿਆਂ ਵਾਲਿਆਂ ਨੂੰ ਵੰਡ ਦਿੱਤਾ ਹੈ।
ਪੱਖੋ ਵਾਲ ਕਾ ਇਲਾਕਾ 40 ਸਹਿਸ ਕੇਰ ਬਾਂਕਾ,
ਜਿਹੜਾ ਪੱਖੋ ਵਾਲ ਦਾ ਇਲਾਕਾ ਸੀ ਬਹੁਤ ਸੁੰਦਰ ਸੋਹਣੀਆਂ ਪੈਲੀਆਂ ਅੰਨ ਅਨਾਜਾਦ ਹੁੰਦਾ ਸੀ ਉਹ ਸੋਹਣੇ ਇਲਾਕੇ ਦਾ ਜਿਹੜਾ ਮੁੱਲ ਸੀ ਉਹ 40,000 ਪਾਇਆ, 40,000 ਲੈ ਕੇ ਉਹ ਆਪਣੇ ਜਾਣ ਪਛਾਣ ਵਾਲਿਆਂ ਨੂੰ ਦੇ ਦਿੱਤਾ।
ਗਾਮ 31 ਜਸਵੰਤ ਸਿੰਘ ਨੇ ਲਇਓ,
ਜਿਹੜੇ ਤਾਂ 31 ਗ੍ਰਾਮ ਨਗਰ ਸਨ ਉਹ ਰਾਜੇ ਜਸਵੰਤ ਸਿੰਘ ਨੇ ਆਪ ਲੈ ਲਏ ਹਨ।
ਲੁਧਿਆਣਾ ਜੰਡਿਆਲੀ ਬਸੀਆਂ 45 ਪਿੰਡ,
ਇਸੇ ਤਰ੍ਹਾਂ ਲੁਧਿਆਣਾ ਅਤੇ ਜੰਡਿਆਲੀ ਬਸੀਆਂ ਆਦਿ ਜਿਹੜੇ ਪਿੰਡ ਹੈ ਇਹ ਸਾਰੇ ਹੀ ਪਿੰਡ 45।
ਭਾਗ ਸਿੰਘ ਨਿਜ ਮਾਮੇ ਕੇ ਹਵਾਲੇ ਕਹਿ ਗਇਓ,
ਉਹ ਭਾਗ ਸਿੰਘ ਜਿਹੜਾ ਸੀ ਮਹਾਰਾਜਾ ਜੀਂਦਪਤ ਉਹ ਆਪਣੇ ਮਾਮੇ ਦੇ ਹਵਾਲੇ ਕਰ ਗਿਆ। ਇਉਂ ਸਿੱਖਾਂ ਸਰਦਾਰਾਂ ਨੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਇਹ ਸਭ ਕੁਝ ਵੰਡਿਆ, ਇਲਾਕੇ ਆਦਿ ਵੰਡ ਦਿੱਤੇ ਹਨ।
ਮਖੂ ਤੈ ਹਠੂਰ ਦਾਖਾ ਜਗਰਾਓ ਗਾਉ ਸੌਕੋ,
ਜੋ ਮਖੂ ਦਾ ਇਲਾਕਾ ਹੈ ਇਸੇ ਤਰ੍ਹਾਂ ਹਠੂਰ ਦਾਖਾ ਅਤੇ ਜਗਰਾਓਂ ਇਹ ਸਾਰੇ ਦੇ ਸਾਰੇ ਪਿੰਡ।
ਫਤਿਹ ਸਿੰਘ ਆਲੂ ਵਾਲੀਏ ਕੋ ਦਏ ਜਰ ਲੈ,
ਫਤਿਹ ਸਿੰਘ ਆਲੂ ਵਾਲੀਏ ਨੂੰ ਇਹ ਇਲਾਕੇ ਦੇ ਦਿੱਤੇ, ਐਵੇਂ ਨਹੀਂ ਦਿੱਤੇ, ਕੁਝ ਤਾਂ ਜਾਣ ਪਛਾਣ ਸੀ ਤਾਂ ਦੇ ਦਿੱਤੇ ਤੇ ਕੁਝ ਫਿਰ ਉਹਦੇ ਕੋਲੋਂ ਸੋਨਾ ਆਦਿ ਧਨ ਪਦਾਰਥ ਉਹਦੇ ਬਦਲੇ ਵਿੱਚ ਲਿਆ।
ਕੱਲ ਮੋਗਾ 70 ਗ੍ਰਾਮ ਚੰਦ ਮੋਹਕਮ ਕੋ,
ਤੇ ਜਿਹੜਾ ਕੱਲ ਕਲਾਂ ਮੋਗਾ ਇਤਿਹਾਦਿਕ 70 ਨਗਰ ਉਹ ਮੋਹਕਮ ਚੰਦ ਨੂੰ ਦੇ ਦਿੱਤੇ ਹਨ।
ਭੰਗਾ ਸਿੰਘ ਤਾਈ ਦੇ 12 ਪਿੰਡ ਕਰ ਲੈ,
ਤੇ 12 ਕੁ ਪਿੰਡ ਜਿਹੜੇ ਸਨ ਉਹ ਭੰਗਾ ਸਿੰਘ ਦੇ ਤਾਈ ਦੇ ਦਿੱਤੇ ਗਏ।
ਤਾਰਾ ਸਿੰਘ ਗੈਬੇ ਕਾ ਥਾ ਪੂਤ ਜੋ ਗੁਜਰ ਸਿੰਘ,
ਤਾਰਾ ਸਿੰਘ ਜੀ ਗੈਬਾ ਜਿਨ੍ਹਾਂ ਦਾ ਇਤਿਹਾਸ ਤੁਸੀਂ ਪਹਿਲਾਂ ਸੁਣਾਏ ਹੋ ਉਸ ਦਾ ਜੋ ਪੁੱਤਰ ਗੁਜਰ ਸਿੰਘ ਸੀ।
ਘੁੰਗਰਾ ਨਾ ਬੱਧੋ ਵਾਲ ਤਾਂ ਤੇ ਸਭ ਹਰ ਲੈ।
ਉਹ ਤਾਰਾ ਸਿੰਘ ਗੈਬੇ ਦੇ ਪੁੱਤਰ ਗੁਜਰ ਸਿੰਘ ਦੇ ਕੋਲੋਂ ਘੁੰਗਰਾਣਾ ਬੱਧੋ ਵਾਲ ਆਦਿਕ ਇਹ ਸਾਰੇ ਪਿੰਡਾਂ ਦਾ ਇਲਾਕਾ ਮਹਾਰਾਜੇ ਰਣਜੀਤ ਸਿੰਘ ਦੀਆਂ ਫੌਜਾਂ ਨੇ ਖੋਲਿਆ।
ਗੁਰ ਦਿੱਤ ਸਿੰਘ ਪਤ ਲਾਡੂਏ ਕੋ ਦਏ ਸੋ।
ਅਤੇ ਇਸੇ ਤਰ੍ਹਾਂ ਜੋ ਲਾਡੋਵਾਲ ਦਾ ਰਾਜਾ ਸੀ ਗੁਰਦਿੱਤ ਸਿੰਘ, ਇਹ ਇਲਾਕਾ ਉਹਨਾਂ ਨੂੰ ਦੇ ਦਿੱਤਾ ਗਿਆ ਹੈ।
ਤੀਨ ਖਾਨ ਦਾਨ ਇਮ ਡਾਰੇ ਕਰ ਪਰਲੈ।
ਇਸ ਤਰ੍ਹਾਂ ਪਰਲੋ ਪਾ ਕਰਕੇ ਤਿੰਨ ਖਾਨ ਮਹਾਰਾਜਾ ਰਣਜੀਤ ਸਿੰਘ ਨੇ ਖਤਮ ਕਰ ਦਿੱਤੇ। ਇੱਕ ਫਰੀਦਕੋਟ ਦਾ ਖਾਨਦਾਨ, ਰਾਏਕੋਟ ਦਾ ਖਾਨਦਾਨ ਅਤੇ ਤਾਰਾ ਸਿੰਘ ਗੈਬੇ ਦਾ ਖਾਨਦਾਨ, ਇਹ ਤਿੰਨਾਂ ਖਾਨਦਾਨਾਂ ਨੂੰ ਸਿੱਖ ਸਰਦਾਰਾਂ ਨੇ ਖਤਮ ਕੀਤਾ।
ਏਕ ਲੱਖ ਨਜਰਾਨਾ ਲੈ ਕੇ ਕਰ ਮਲੇਰਿਓ।
ਤੇ ਫਿਰ ਮਲੇਰਕੋਟਲੇ ਦਾ ਜਿਹੜਾ ਇਲਾਕਾ ਸੀ, ਮਲੇਰਕੋਟਲੇ ਵਾਲਿਆਂ ਤੋਂ 1 ਲੱਖ ਦਾ ਨਜਰਾਨਾ ਲਿਆ। 1 ਲੱਖ ਨਜਰਾਨਾ ਲੈ ਕਰਕੇ
ਆਏ ਪਟਿਆਲੇ ਮਿਲਿਓ ਨਿਰਭੈ ਭਲ ਤਾਰ ਸੈ।
ਅਤੇ ਫਿਰ ਪਟਿਆਲੇ ਆ ਕੇ ਮਿਲੇ ਹਨ, ਭਲੀ ਪ੍ਰਕਾਰ ਇਥੋਂ ਦੇ ਸਰਦਾਰਾਂ ਨਾਲ ਮੇਲ ਮਿਲਾਪ ਕੀਤਾ ਹੈ।
ਮਾਲਾ ਮੋਤੀਓ ਕੀ ਤੋਪ ਕੜੇ ਖਾਂ ਵਿਸਾਲਾ ਮੰਗ।
ਇੱਕ ਤਾਂ ਮੋਤੀਆਂ ਦੀ ਮਾਲਾ ਸੀ ਪਟਿਆਲੇ ਦੇ ਮਹਿਲਾਂ ਵਿੱਚ, ਉਹ ਮੋਤੀਆਂ ਦੀ ਮਾਲਾ ਮੰਗੀ ਗਈ। ਇੱਕ ਬਹੁਤ ਮਸ਼ਹੂਰ ਤੋਪ ਸੀ ਜੋ ਕੜੇ ਖਾਂ ਦੇ ਨਾਮ ਕਰਕੇ ਮਸ਼ਹੂਰ ਸੀ।
ਕਰ ਲੈ ਕਰ ਅੰਬਾਲਾ ਜਾਏ ਛੀਨਿਓ ਦਇਆ ਕੌਰ ਸੇ।
ਉਹ ਤੋਪ ਵੀ ਲੈ ਲਈ ਅਤੇ ਦਇਆ ਕੌਰ ਦੇ ਕੋਲੋਂ ਜਾ ਕੇ ਜਿਹੜਾ ਅੰਬਾਲੇ ਦਾ ਇਲਾਕਾ ਸੀ ਉਹ ਵੀ ਸਾਰਾ ਛੀਨ ਲਿਆ ਹੈ, ਖੋਹ ਲਿਆ ਹੈ।
ਨਾਹਨ ਪਤੀ ਸੈ ਲੜ ਛੀਨਿਓ ਨਰੈਣਗੜ੍ਹ।
ਤੇ ਨਾਹਨ ਪਤੀ ਜਿਹੜਾ ਸੀ ਨਾਹਨ ਦਾ ਮਾਲਕ, ਉਹਦੇ ਨਾਲ ਜੰਗ ਯੁੱਧ ਕੀਤਾ, ਉਹਦੇ ਨਾਲ ਯੁੱਧ ਕਰਕੇ ਜਿਹੜਾ ਨਰੈਣਗੜ੍ਹ ਦਾ ਇਲਾਕਾ ਸੀ ਉਹ ਖੋਹ ਲਿਆ ਗਿਆ।
ਔਰ ਸਰਦਾਰਨ ਸੈ ਆੜ ਕਰ ਜੋਰ ਸੈ।
ਤੇ ਹੋਰ ਜਿਹੜੇ ਸਰਦਾਰ ਸਨ ਉਹਨਾਂ ਦੇ ਨਾਲ ਵੀ ਜ਼ੋਰ ਦੁਆਰਾ ਯੁੱਧ ਕਰਕੇ ਉਹਨਾਂ ਦੇ ਇਲਾਕਿਆਂ ਉੱਪਰ ਵੀ ਕਬਜ਼ੇ ਆਦਿ ਕੀਤੇ ਗਏ।
ਲੀਏ ਨਜਰਾਨੇ ਦੁੱਖ ਦੇ ਮਹਾਨੇ ਸਭ ਹੀ ਤੇ।
ਤੇ ਸਾਰਿਆਂ ਨੂੰ ਮਹਾਨ ਦੁੱਖ ਦਿੱਤੇ। ਜੰਗ ਯੁੱਧ ਦੀ ਭੂਮੀ ਦੇ ਵਿੱਚ ਕਈਆਂ ਨੂੰ ਮਾਰ ਕੇ ਸੁੱਟ ਦਿੱਤਾ ਤੇ ਜਿਨ੍ਹਾਂ ਨੇ ਈਨ ਮੰਨੀ ਉਹਨਾਂ ਦੇ ਕੋਲੋਂ ਫਿਰ ਨਜਰਾਨੇ ਆਦਿ ਲਏ।
ਜਮਨਾ ਲੋ ਤਹਿਦ ਬਿਠਾਇਓ ਨਿਜ ਗੌਰ ਸੈ।
ਆਪਣੇ ਗਾਉ ਦੇ ਨਾਲ ਚਾਰੇ ਪਾਸੇ ਆਪਣਾ ਦਬਦਬਾ ਬਿਠਾ ਦਿੱਤਾ, ਜਮਨਾ ਤੱਕ ਸਾਰੇ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ ਹੈ।
ਰਾਜੇ ਸਰਦਾਰ ਸਭ ਕਾਂਪ ਉੱਠੇ ਇੱਕ ਵਾਰ।
ਜਦੋਂ ਮਹਾਰਾਜੇ ਰਣਜੀਤ ਸਿੰਘ ਨੇ ਐਸਾ ਹੱਲਾ ਕੀਤਾ ਸਿੱਖ ਸਰਦਾਰਾਂ ਦੇ ਉੱਪਰ, ਤਾਂ ਉਹ ਸਾਰੇ ਜਿਹੜੇ ਸਰਦਾਰ ਰਾਜੇ ਸਨ ਉਹ ਥਰ ਥਰ ਕਰਕੇ ਕੰਬ ਉੱਠੇ।
ਜਬਰੀ ਨਿਹਾਰ ਮਹਾਰਾਜ ਕੀ ਸਤੇਜ ਹੈ।
ਉਹਨਾਂ ਨੇ ਵੇਖਿਆ ਬਈ ਮਹਾਰਾਜਾ ਰਣਜੀਤ ਸਿੰਘ ਇਹ ਜਬਰੀ ਕਰ ਰਿਹਾ ਹੈ, ਇਹ ਸਾਡੇ ਨਾਲ ਧੱਕਾ ਕਰ ਰਿਹਾ ਹੈ ਬਹੁਤਾ।
ਸਭ ਹੀ ਨੇ ਮਿਲ ਕੇ ਸਲਾਹ ਠਹਿਰਾਈ।
ਇਹ ਜਿਹੜੇ ਸਰਦਾਰ ਸਨ ਉਹਨਾਂ ਸਾਰਿਆਂ ਨੇ ਆਪਸ ਦੇ ਵਿੱਚ ਮਿਲ ਕੇ ਇੱਕ ਸਲਾਹ ਕੀਤੀ ਹੈ, ਇੱਕ ਗੁਰਮਤਾ ਠਹਿਰਾਇਆ ਹੈ।
ਮ੍ਰਿਤ ਹੈ ਜੇ ਕੀ ਹੈ ਸਿੰਘ ਤਪ ਦੇਖ ਅੰਗਰੇਜ਼ ਹੈ।
ਉਹ ਕਹਿੰਦੇ ਵੀ ਜਿਹੜੇ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਹੈ ਉਹ ਤੇ ਬਹੁਤ ਬਲ ਵਾਲੀ ਹੈ, ਇਹ ਸਾਰੇ ਸਿੰਘਾਂ ਦੀ ਫੌਜ ਇਹ ਤਾਂ ਹੈਜੇ ਦੀ ਮੌਤ ਵਾਂਗ ਹੈ, ਵੀ ਜਿਸ ਨੂੰ ਹੈਜਾ ਹੋ ਗਿਆ ਉਹ ਤੇ ਮਰੇਗਾ ਹੀ ਨਾ, ਹੋਰ ਤਾਂ ਉਹਦੇ ਕੋਲ ਕੋਈ ਉਪਾਅ ਨਹੀਂ, ਕੋਈ ਤਰੀਕਾ ਨਹੀਂ, ਇਹ ਤਾਂ ਹੈਜੇ ਦੀ ਮੌਤ ਦੇ ਸਮਾਨ ਹਨ ਮਹਾਰਾਜਾ ਰਣਜੀਤ ਸਿੰਘ ਦੇ ਸਰਦਾਰ ਫੌਜੀ।
ਤਪਦਿਕ ਅੰਗਰੇਜ਼ ਹੈ,
ਤੇ ਜਿਹੜੇ ਅੰਗਰੇਜ਼ ਹੈ ਉਹ ਤਪਦਿਕ ਦੀ ਤਰ੍ਹਾਂ ਹਨ, ਤਪਦਿਕ ਦੇ ਨਾਲ ਸਰੀਰ ਤਪਣ ਲੱਗ ਜਾਂਦਾ ਹੈ, ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ।
ਏਕ ਕੈ ਕਬੂਲ ਕੀਏ ਬਿਨ ਛੁਟਕਾਰਾ ਨਾਹੀਂ।
ਉਹਨਾਂ ਸਾਰੇ ਸਰਦਾਰਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਵੀ ਇਹ ਦੋ ਫੌਜਾਂ ਬੜੀਆਂ ਭਾਰੀ ਹੈ, ਇੱਕ ਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਬਲ ਵਾਲੀ ਹੈ ਤੇ ਦੂਜੇ ਪਾਸੇ ਅੰਗਰੇਜ਼ਾਂ ਦੀ ਫੌਜ ਬਲ ਵਾਲੀ ਹੈ, ਆਪਾਂ ਆ ਗਏ ਹਾਂ ਦੋਵਾਂ ਦੇ ਵਿਚਾਲੇ, ਆਪਣੇ ਇਲਾਕੇ ਦੇ ਵਿੱਚ ਹੁੰਦਾ ਜੰਗ ਯੁੱਧ, ਉਹ ਪੱਧਰਬ ਉੱਠਦਾ ਹੈ, ਪੈਲੀਆਂ ਫਸਲਾਂ ਉੱਜੜ ਜਾਂਦੀਆਂ ਨੇ, ਸਾਡਾ ਇਲਾਕਾ ਤੇ ਕੰਗਾਲ ਬਣ ਜਾਵੇਗਾ। ਵੀ ਹੁਣ ਗੱਲ ਇਹ ਹੈ ਵੀ ਦੋਵਾਂ ਦੇ ਵਿੱਚ ਇੱਕ ਨੂੰ ਤੇ ਕਬੂਲ ਕਰਨਾ ਪੈਣਾ। ਹੁਣ ਜੰਗ ਯੁੱਧ ਤਾਂ ਅਸੀਂ ਕਰ ਨਹੀਂ ਸਕਦੇ ਵੀ ਇਹਨਾਂ ਦੀਆਂ ਫੌਜਾਂ ਨੂੰ ਆਪਣੇ ਇਲਾਕੇ ਵਿੱਚੋਂ ਭਜਾ ਦੇਈਏ, ਸਾਡੀ ਤਾਕਤ ਥੋੜ੍ਹੀ ਹੈ। ਦੋਹਾਂ ਦੇ ਵਿੱਚੋਂ ਇੱਕ ਨੂੰ ਕਬੂਲ ਕਰ ਲਈਏ, ਜਾਂ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕੀਤੀ ਜਾਵੇ। ਜੇਕਰ ਉਹ ਨਾ ਮੰਨਣ ਤਾਂ ਫਿਰ ਅੰਗਰੇਜ਼ਾਂ ਦੇ ਨਾਲ ਸੰਧੀ ਕਰ ਲਈ ਜਾਵੇ।
ਤਪਦਿਕ ਕੋ ਦਿਨ ਜਾਵੇ ਸਾ ਪਰਹੇਜ ਹੈ।
ਉਹ ਕਹਿੰਦੇ ਵੀ ਗੱਲ ਇੱਕ ਹੈ, ਜੇ ਤੇ ਮਹਾਰਾਜਾ ਰਣਜੀਤ ਸਿੰਘ ਆ ਗਿਆ ਇਸ ਇਲਾਕੇ ਦੇ ਵਿੱਚ, ਉਹਨੇ ਤੇ ਆਪਾਂ ਨੂੰ ਕੱਖ ਨਹੀਂ ਦੇਣਾ। ਉਹ ਤੇ ਸਮਝ ਲਓ ਵੀ ਸਿੱਧੀ ਹੈਜੇ ਵਾਲੀ ਮੌਤ ਹੀ ਹੈ। ਆਪਣੀਆਂ ਸਰਦਾਰੀਆਂ ਕਾਇਮ ਨਹੀਂ ਰਹਿਣ ਦੇਣੀਆਂ, ਤੇ ਜਿਹੜਾ ਦੂਜੇ ਪਾਸੇ ਅੰਗਰੇਜ਼ ਹੈ ਉਹ ਤਪਦਿਕ ਦੀ ਤਰ੍ਹਾਂ ਹੈ। ਤਪਦਿਕ ਹੋਵੇ, ਸਰੀਰ ਤਪਦਾ ਜ਼ਰੂਰ ਹੈ ਪਰ ਜ਼ਿੰਦਗੀ ਜ਼ਰੂਰ ਰਹਿ ਜਾਂਦੀ ਹੈ, ਸਵਾਸ ਚੱਲਦੇ ਰਹਿੰਦੇ ਨੇ। ਜੇ ਅੰਗਰੇਜ਼ਾਂ ਦੇ ਨਾਲ ਸੰਧੀ ਕਰਾਂਗੇ ਤਾਂ ਸਾਡੀਆਂ ਕੁਝ ਸਰਦਾਰੀਆਂ ਕਾਇਮ ਰਹਿ ਸਕਦੀਆਂ ਹਨ।
ਕੁੰਡਲ ਕਣਕ ਕਾਨ ਤੋਰੇ ਸੋ ਹੈ ਕਾਮ ਕਿਸ।
ਉਹ ਕਹਿੰਦੇ ਵੀ ਗੱਲ ਸੁਣੋ ਸਾਰੇ ਜਾਣੇ ਧਿਆਨ ਦੇ ਨਾਲ, ਜੇ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਾਏ ਹੋਏ ਹੈ, ਉਹ ਕੁੰਡਲ ਹੀ ਇੰਨੇ ਭਾਰੇ ਹੋ ਜਾਣ ਵੀ ਕੰਨਾਂ ਨੂੰ ਹੀ ਤੋੜ ਦੇਣ, ਫਿਰ ਉਹ ਕੰਨਾਂ ਦੇ ਵਿੱਚ ਪਾਏ ਹੋਏ ਕੁੰਡਲਾਂ ਦਾ ਕੀ ਫਾਇਦਾ। ਉਹ ਕਹਿੰਦੇ ਜੇ ਮਹਾਰਾਜਾ ਰਣਜੀਤ ਸਿੰਘ ਨੇ ਇਲਾਕੇ ਦੇ ਵਿੱਚ ਇੰਨੀ ਮਾਰ ਹੀ ਮਚਾਉਣੀ ਹੈ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਕਰਕੇ ਆਪਾਂ ਕੀ ਲੈਣਾ ਹੈ।
ਆਪਣੋ ਹੋਵੇ ਦੇਵੇ ਦੁੱਖ ਤਾਂ ਸੋ ਕੈਸੋ ਹੀਜ ਹੈ।
ਉਹ ਕਹਿੰਦੇ ਭਾਵੇਂ ਆਪਣਾ ਹੀ ਹੋਵੇ ਪਰ ਜੇ ਕੋਈ ਆਪਣਾ ਹੁੰਦਾ ਹੋਇਆ ਵੀ ਦੁਖੀ ਕਰੇ ਫਿਰ ਉਹਦੇ ਨਾਲ ਕਾਹਦਾ ਹੇਜ ਹੈ, ਉਹਦੇ ਨਾਲ ਕਾਹਦਾ ਮੋਹ ਹੈ।
ਐਸੇ ਮਨ ਧਾਰ ਨਿਜ ਰੱਖਕ ਵਿਚਾਰ ਦਿੜ।
ਇਸ ਤਰ੍ਹਾਂ ਸਾਰੇ ਇਹਨਾਂ ਸਰਦਾਰਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਹੈ ਤੇ ਮਨ ਦੇ ਵਿੱਚ ਚੰਗੀ ਤਰ੍ਹਾਂ ਇਹ ਗੱਲ ਪੱਕੀ ਕਰ ਲਈ ਹੈ।
ਜਾਏ ਦਿੱਲੀ ਤੇ ਲਿਆਇਓ ਅੰਗਰੇਜ਼ੋਂ ਕੇ ਤਾਈ।
ਕਹਿੰਦੇ ਵੀ ਅੰਗਰੇਜ਼ਾਂ ਦੇ ਨਾਲ ਹੀ ਸਲਾਹ ਕਰ ਲਈਏ। ਐਸੀ ਸਲਾਹ ਕਰਕੇ ਦਿੱਲੀ ਵਿਖੇ ਗਏ ਹੈ ਤੇ ਦਿੱਲੀ ਤੋਂ ਅੰਗਰੇਜ਼ਾਂ ਦੇ ਨਾਲ ਸਲਾਹ ਕਰਕੇ ਉਹਨਾਂ ਦੇ ਨਾਲ ਮਤੇ ਪਕਾ ਕੇ ਉਹਨਾਂ ਨੂੰ ਚੜਾ ਲਿਆਏ ਹਨ।
ਲਵਪੁਰ ਪਤੀ ਕੇ ਸਮੁਖ ਲੁਧਿਆਣੇ ਵਿੱਚ।
ਇੱਕ ਪਾਸੇ ਤੇ ਲਾਹੌਰ ਦਾ ਪਤੀ ਮਹਾਰਾਜਾ ਰਣਜੀਤ ਸਿੰਘ ਹੈ ਤੇ ਦੂਜੇ ਪਾਸੇ ਹੁਣ ਅੰਗਰੇਜ਼ਾਂ ਦੀਆਂ ਫੌਜਾਂ ਆ ਕੇ ਖੜ ਗਈਆਂ ਨੇ, ਤੇ ਦੋਹਾਂ ਪਾਸੇ ਫੌਜਾਂ ਦੇ ਵਿੱਚ ਫਿਰ ਇੱਕ ਸਲਾਹ ਹੋਈ ਹੈ। ਜਦੋਂ ਦੋਵੇਂ ਪਾਸੇ ਦੀਆਂ ਫੌਜਾਂ ਤਕੜੀਆਂ ਹੋਣ ਫਿਰ ਲੜਾਈ ਨਹੀਂ ਹੁੰਦੀ, ਫਿਰ ਲੜਾਈ ਤੋਂ ਪਹਿਲਾਂ ਸੁਲਾਹ ਹੋ ਜਾਂਦੀ ਹੈ ਵੀ ਆਪਾਂ ਲੜਾਈ ਨਾ ਕਰੋ, ਆਪਸ ਦੇ ਵਿੱਚ ਇਲਾਕਾ ਵੰਡ ਲਓ। ਦੋਵਾਂ ਦੇ ਵਿੱਚ ਫਿਰ ਸੁਲਾਹ ਸਫਾਈਆਂ ਹੋਣ ਲੱਗੀਆਂ ਨੇ ਵੀ ਆਪਾਂ ਇਲਾਕਾ ਵੰਡ ਲਈਏ, ਜੇ ਯੁੱਧ ਕਰਾਂਗੇ ਤਾਂ ਦੋਵਾਂ ਪਾਸਿਆਂ ਦਾ ਭਾਰੀ ਨੁਕਸਾਨ ਹੋਵੇਗਾ, ਫੌਜ ਅੰਗਰੇਜ਼ਾਂ ਦੀ ਵੀ ਮਾੜੀ ਨਹੀਂ ਤੇ ਇੱਧਰ ਸਿੱਖ ਸਰਦਾਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੀ ਬਹੁਤ ਚੜ੍ਹਦੀ ਕਲਾ ਵਾਲੇ ਹੈ, ਉਹ ਵੀ ਪੈਰ ਪਛਾਣ ਰੱਖਣ ਵਾਲੇ ਨਹੀਂ। ਦੋਵਾਂ ਨੇ ਸੁਲਾਹ ਕਰਨ ਦੇ ਵਿੱਚ ਹੀ ਭਲਾ ਸਮਝਿਆ ਵੀ ਸੁਲਾਹ ਸਫਾਈ ਕੀਤੀ ਜਾਵੇ, ਫਿਰ ਇਲਾਕਾ ਵੰਡਿਆ ਗਿਆ। ਲੁਧਿਆਣੇ ਸਮੁੱਖ ਤੇ ਲੁਧਿਆਣੇ ਦੇ ਸਾਹਮਣੇ ਦੋਵੇਂ ਫੌਜਾਂ ਆਪਸ ਦੇ ਵਿੱਚ ਟਿਕ ਗਈਆਂ ਹਨ।
ਦਸ ਅੱਠ ਚੌਹਟੇ ਮੈਂ ਛਾਵਣੀ ਪਵਾ ਦਈ।
ਤੇ ਸਾਧ ਸੰਗਤ ਜੀ ਉਹ ਦਸ ਤੇ ਅੱਠ ਅਠਾਰਾਂ ਸੌ ਚੌਹਟ ਦੇ ਵਿੱਚ ਅੰਗਰੇਜ਼ਾਂ ਦੀ ਛਾਉਣੀ ਲੁਧਿਆਣੇ ਪਵਾ ਦਿੱਤੀ ਵੀ ਇਹ ਲੁਧਿਆਣੇ ਤੱਕ ਦਾ ਜਿਹੜਾ ਇਲਾਕਾ ਹੈ ਇਹ ਤੁਸੀਂ ਲੈ ਲਓ, ਇੱਥੇ ਤੁਹਾਡਾ ਰਾਜ ਭਾਗ ਚੱਲੇਗਾ।
ਸਤਲੁਜ ਬੰਨਾ ਮੰਨਾ ਦੋ ਪਾਤਸ਼ਾਹੇ ਚਾਹੇ।
ਤੇ ਦੋਵੇਂ ਪਾਸੇ ਦੀਆਂ ਪਾਤਸ਼ਾਹੀਆਂ, ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਤੇ ਦੂਜੇ ਪਾਸੇ ਅੰਗਰੇਜ਼ਾਂ ਦੀ ਫੌਜ, ਇਹ ਚਾਹੁੰਦੇ ਹੈ ਵੀ ਜੋ ਬੰਨਾ ਬਣਾਇਆ ਜਾਣਾ, ਜੋ ਹੱਦ ਬਣਾਈ ਜਾਣੀ ਹੈ ਉਹ ਕਿਹੜੀ ਬਣਾਈ ਜਾਵੇ। ਕਹਿੰਦੇ ਵੀ ਇਉਂ ਕਰੋ, ਆਹ ਸਤਲੁਜ ਦਰਿਆ ਲੰਘਦਾ ਹੈ, ਇਹ ਸਤਲੁਜ ਦਾ ਦਰਿਆ ਜਿਹੜਾ ਹੈ ਇਸ ਨੂੰ ਹੀ ਹੱਦ ਮੰਨ ਲਿਆ ਜਾਵੇ। ਲੁਧਿਆਣੇ ਦੇ ਅਗਲੇ ਪਾਸੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਾਰਾ ਇਲਾਕਾ ਹੋਵੇਗਾ, ਉਸਦਾ ਕਬਜ਼ਾ ਹੋਵੇਗਾ, ਤੇ ਦਰਿਆ ਤੋਂ ਇੱਧਰ ਦਾ ਜਿਹੜਾ ਲੁਧਿਆਣੇ ਵੱਲ ਦਾ ਇਲਾਕਾ ਹੈ ਉਹ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਆ ਜਾਵੇਗਾ।
ਆਪਸ ਮੈਂ ਅਹਿਦ ਪੈਮਾਨ ਸ਼ਰਤੇ ਕਈ।
ਇਹ ਸਾਰੀ ਹੱਦ ਮੰਨ ਲਈ ਗਈ ਹੈ, ਫਿਰ ਆਪਸ ਦੇ ਵਿੱਚ ਅਹਿਦਨਾਮਾ ਕੀਤਾ ਗਿਆ, ਸ਼ਰਤਾਂ ਕੀਤੀਆਂ ਗਈਆਂ, ਜੋ ਪੈਮਾਨਾ ਸੀ ਉਹ ਸਾਰਾ ਲਿਖ ਦਿੱਤਾ ਗਿਆ ਵੀ ਇੰਨੀ ਇੰਨੀ ਜਗ੍ਹਾ ਇਸ ਇਲਾਕੇ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਹੋਵੇਗੀ ਤੇ ਆਹ ਇਲਾਕਾ ਸਾਰਾ ਅੰਗਰੇਜ਼ਾਂ ਦਾ ਹੋਵੇਗਾ।
ਰਾਜੇ ਸਰਦਾਰਨ ਪੀ ਅੰਗਰੇਜ਼ ਸੰਗ ਇਤ।
ਇੱਧਰ ਜਿਹੜੇ ਮਾਲਵੇ ਦੇ ਰਾਜੇ ਸਰਦਾਰ ਸਨ ਉਹਨਾਂ ਨੇ ਅੰਗਰੇਜ਼ ਦੀ ਸਹਾਇਤਾ ਕੀਤੀ ਕਿਉਂਕਿ ਆਪ ਹੀ ਬੁਲਾ ਕੇ ਲਿਆਏ ਸਨ ਅੰਗਰੇਜ਼ ਨੂੰ ਦਿੱਲੀ ਤੋਂ। ਉਹਨਾਂ ਨੇ ਅੰਗਰੇਜ਼ਾਂ ਦੇ ਨਾਲ ਮਿਲ ਕੇ ਅੰਗਰੇਜ਼ ਦੀਆਂ ਫੌਜਾਂ ਦੇ ਵਿੱਚ ਵਾਧਾ ਕੀਤਾ।
ਲੀਨੀ ਦਿਨੀ ਲਿਖਤੈ ਅਮਲ ਜਿਮ ਪੈ ਹਈ,
ਜਿਸ ਤਰ੍ਹਾਂ ਪਹਿਲਾਂ ਲਿਖਤ ਕੀਤੀ ਹੋਈ ਸੀ ਦਿੱਲੀ ਤੋਂ ਆਉਣ ਵੇਲੇ, ਉਹ ਸਾਰੀਆਂ ਲਿਖਤਾਂ ਦੇ ਉੱਪਰ ਹੁਣ ਅਮਲ ਸ਼ੁਰੂ ਹੋਇਆ। ਉਹ ਜਿਹੜੇ ਸਰਦਾਰ ਸਨ ਮਾਲਵੇ ਦੇ, ਉਹ ਅੰਗਰੇਜ਼ ਨੂੰ ਹੁਣ ਕਹਿੰਦੇ ਵੀ ਤੁਹਾਡਾ ਤੇ ਇਲਾਕਾ ਆਪਸ ਦੇ ਵਿੱਚ ਵੰਡਿਆ ਗਿਆ, ਤੁਸੀਂ ਤੇ ਆਪਣੀ ਹੱਦ ਬੰਨ ਲਈ ਹੈ, ਵੀ ਜਿਹੜਾ ਸਾਡੇ ਨਾਲ ਤੁਹਾਡਾ ਪਹਿਲਾਂ ਐਦਨਾਮਾ ਹੋਇਆ ਸੀ ਦਿੱਲੀ ਵਿਖੇ, ਸਾਨੂੰ ਕਿਹੜੇ ਕਿਹੜੇ ਇਲਾਕੇ ਦੇਣੇ ਹੈ, ਸਾਡੀਆਂ ਸਰਦਾਰੀਆਂ ਕਿੱਥੇ ਕਿੱਥੇ ਕਾਇਮ ਰਹਿਣਗੀਆਂ, ਉਹ ਸਾਨੂੰ ਦੱਸ ਦਿਓ।
ਤਬ ਤੈ ਝਗੜੇ ਸਭ ਨਸੇ ਬਾਹਰ ਕੇ ਥੇ ਜੋਏ।
ਉਸ ਸਮੇਂ ਤੋਂ ਲੈ ਕੇ ਸਾਧ ਸੰਗਤ ਜੀ, ਉਹ ਜਿਹੜੇ ਬਾਹਰ ਦੇ ਝਗੜੇ ਸਨ, ਕਦੇ ਮਰੱਟੇ ਚੜ ਕੇ ਆ ਜਾਂਦੇ ਸੀ, ਕਦੇ ਇੱਧਰ ਮਾਝੇ ਦੇ ਸਰਦਾਰ ਚੜ ਕੇ ਆ ਜਾਂਦੇ ਸਨ, ਉਹ ਮਾਲਵੇ ਦੇ ਸਰਦਾਰਾਂ ਦੇ ਝਗੜੇ ਸਾਰੇ ਮੁੱਕ ਗਏ। ਉਹ ਹੱਦ ਜਿਹੜੀ ਸੀ ਉਹ ਬੰਨੀ ਗਈ ਹੈ, ਤੇ ਹੁਣ ਅੰਗਰੇਜ਼ ਜਿਹੜੇ ਉਹ ਕਾਬਜ ਹੋ ਚੁੱਕੇ ਆ। ਹੁਣ ਮਾਲਵੇ ਦੇ ਜਿਹੜੇ ਸਰਦਾਰ ਸੀ, ਉਹ ਆਪਸ ਦੇ ਵਿੱਚ ਸਲਾਹਾਂ ਕਰਕੇ ਆਪੋ ਆਪਣਾ ਇਲਾਕਾ ਵੰਡਣ ਲੱਗੇ ਹਨ ਅੰਗਰੇਜ਼ ਦੇ ਨਾਲ।
ਪਟਿਆਲੇ ਦੰਪਤੀ ਕਾ ਰਗਰਾ ਨਿਤ ਨਿਤ ਹੋਏ,
ਤੇ ਜਿਹੜੇ ਪਟਿਆਲੇ ਦਾ ਇਲਾਕਾ ਸੀ, ਇਥੋਂ ਦੰਪਤੀ ਦਾ ਜਿਹੜਾ ਆਪਸ ਦੇ ਵਿੱਚ ਝਗੜਾ ਸੀ, ਉਹ ਨਿਤ ਨਿਤ ਹੁੰਦਾ ਸੀ ਆਪਸ ਦੇ ਵਿੱਚ ਪਤੀ ਪਤਨੀ ਦਾ, ਵੀ ਇਹ ਇਲਾਕਾ ਸਾਰਾ ਉਹ ਕਿਵੇਂ ਆਪਸ ਦੇ ਵਿੱਚ ਵੰਡਿਆ ਜਾਵੇ। ਪਤੀ ਪਤਨੀ ਦਾ ਝਗੜਾ ਨਿਤ ਨਿਤ ਇਹ ਵਧਦਾ ਗਿਆ।
ਮਹਾਰਾਜ ਸਾਹਿਬ ਮਰਗੇਸ਼,
ਤੇ ਸਾਧ ਸੰਗਤ ਜੀ, ਉਹ ਜਿਹੜਾ ਮਹਾਰਾਜਾ ਸਾਹਿਬ ਸਿੰਘ ਸੀ ਪਟਿਆਲੇ ਦਾ ਰਾਜਾ, ਇਸ ਨੇ ਚੰਗੀ ਤਰ੍ਹਾਂ ਵਿਚਾਰ ਕੀਤੀ ਹੈ।
ਭੋਲਾ ਭਾਲਾ ਉਤੋਂ ਵਿਸ਼ੇਸ਼,
ਇਹ ਤਾਂ ਭੋਲਾ ਭਾਲਾ ਜਿਹਾ ਹੀ ਸੀ, ਜਿਹੜੇ ਲੋਕ ਇਹਦੇ ਕੋਲ ਆਉਂਦੇ ਜਾਂਦੇ ਸਨ ਉਹਨਾਂ ਨੂੰ ਖੁਆ ਪਿਆ ਹੀ ਦਿੰਦਾ ਸੀ, ਇਸ ਕਰਕੇ ਰਾਜ ਭਾਗ ਨੂੰ ਬਹੁਤ ਹੀ ਚੰਗੀ ਤਰ੍ਹਾਂ ਚਲਾ ਨਹੀਂ ਸੀ ਸਕਦਾ।
ਆਸ ਕੌਰ ਰਾਣੀ ਸੀ ਸਿਆਣੀ,
ਤੇ ਜਿਹੜੀ ਰਾਣੀ ਆਸ ਕੌਰ ਸੀ, ਉਹ ਸਾਹਿਬ ਸਿੰਘ ਦੇ ਨਾਲੋਂ ਸਿਆਣੀ ਸੂਝਵਾਨ ਸੀ।
ਬੰਦੋਬਸਤ ਚਹਿ ਕਰਨ ਮਹਾਨੀ,
ਉਸਨੇ ਚੰਗੀ ਤਰ੍ਹਾਂ ਆਪਣੇ ਇਲਾਕੇ ਦਾ ਪਟਿਆਲੇ ਦਾ ਬੰਦੋਬਸਤ ਕਰਨਾ ਚਾਹਿਆ, ਵੀ ਜੇ ਐਸੀ ਹਾਲਤ ਹੀ ਰਹੀ ਸਾਹਿਬ ਸਿੰਘ ਦੀ, ਸਭ ਕੁਝ ਆਪਣੇ ਦੋਸਤਾਂ ਮਿੱਤਰਾਂ ਨੂੰ ਖਵਾਉਂਦਾ ਪਿਆਉਂਦਾ ਰਿਹਾ, ਇਸ ਤਰ੍ਹਾਂ ਦੇ ਰਾਜ ਭਾਗ ਨਹੀਂ ਚੱਲੇਗਾ। ਹੋ ਸਕਦਾ ਜਿਹੜੇ ਖਾਣ ਪੀਣ ਵਾਲੇ ਹੈ ਉਹੀ ਸਾਡੇ ਕੋਲੋਂ ਇਹ ਪਟਿਆਲੇ ਦਾ ਇਲਾਕਾ ਖੋਹ ਲੈਣ।
ਲੱਪ ਚੱਕਣੇ ਜਨ ਕਰਨ ਨਾ ਦਹਿ,
ਤੇ ਰਾਣੀ ਨੇ ਆਪਣੇ ਚਿੱਤ ਵਿੱਚ ਵਿਚਾਰਿਆ ਵੀ ਇਹ ਜਿਹੜੇ ਲੱਪ ਚੱਕਣੇ ਲੋਕ ਹੈ ਨਾ ਖਾਣ ਪੀਣ ਵਾਲੇ, ਇਹਨਾਂ ਨੇ ਕੁਛ ਸਾਹਿਬ ਸਿੰਘ ਰਾਜੇ ਨੂੰ ਕਰਨ ਨਹੀਂ ਦੇਣਾ।
ਨਿਰਪ੍ਰਾਣੀ ਪੁਚਲਾਏ ਲਰੇ ਹੈ,
ਵੀ ਇਹ ਲੋਕ ਹੀ ਮਹਾਰਾਜੇ ਸਾਹਿਬ ਸਿੰਘ ਨੂੰ ਆ ਕੇ ਚੁੱਕ ਦਿੰਦੇ ਹੈ, ਤੇ ਚੁੱਕ ਦੇ ਕਰਕੇ ਸਾਨੂੰ ਆਪਸ ਦੇ ਵਿੱਚ ਲੜਾ ਦਿੰਦੇ ਹਨ।
ਬੜਿਓ ਫਸਾਦ ਐਵੇਂ ਜਬ ਭਾਰੀ,
ਜਦੋਂ ਇਸ ਤਰ੍ਹਾਂ ਰਾਜੇ ਅਤੇ ਰਾਣੀ ਦਾ ਹੀ ਆਪਸ ਦੇ ਵਿੱਚ ਫਸਾਦ ਵੱਧ ਗਿਆ, ਕਿਉਂਕਿ ਲੋਕ ਚੁੱਕਾਂ ਦਿੰਦੇ ਸਨ ਆਪਸ ਦੇ ਵਿੱਚ ਪਾੜਦੇ ਸਨ, ਬੜਾ ਭਾਰੀ ਆਪਸ ਦੇ ਵਿੱਚ ਲੜਾਈ ਝਗੜਾ ਰਹਿਣ ਲੱਗਿਆ।
ਗਵਰਨਮੈਂਟ ਤਵ ਨੀਤ ਵਿਚਾਰੀ,
ਜਦੋਂ ਜਿਹੜੀ ਗੌਰਮੈਂਟ ਸੀ ਅੰਗਰੇਜ਼ਾਂ ਦੀ, ਉਸਨੇ ਇੱਕ ਨੀਤੀ ਵਿਚਾਰੀ ਹੈ ਵੀ ਇਹ ਪਟਿਆਲੇ ਇਲਾਕੇ ਦਾ ਜਿਹੜਾ ਆਪਸ ਦੇ ਵਿੱਚ ਘਰ ਦਾ ਝਗੜਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕੇ, ਕਿਉਂਕਿ ਬਾਹਰ ਇਹ ਰਾਜ ਪ੍ਰਬੰਧ ਤਾਂ ਹੀ ਚਲਾ ਸਕਦੇ ਆ ਜੇ ਘਰ ਦਾ ਝਗੜਾ ਮਿਟੇਗਾ। ਜੇ ਘਰ ਦਾ ਝਗੜਾ ਹੀ ਨਹੀਂ ਮਿਟਿਆ ਤੇ ਬਾਹਰ ਰਾਜ ਪ੍ਰਬੰਧ ਨਹੀਂ ਚੱਲਣਾ। ਉਹ ਫਿਰ ਸਾਰਾ ਅੰਗਰੇਜ਼ਾਂ ਨੇ ਪ੍ਰਬੰਧ ਕੀਤਾ ਝਗੜਾ ਮਿਟਾਉਣ ਵਾਸਤੇ, ਇੱਕ ਨੀਤੀ ਵਿਚਾਰੀ ਹੈ।
ਸਭ ਇਖਤਿਆਰ ਨਿਰਪਕੇ ਸ਼ੀਨੇ,
ਅੰਗਰੇਜ਼ ਵੀ ਸੂਝਵਾਨ ਸਨ, ਉਹਨਾਂ ਨੇ ਵੇਖਿਆ ਵੀ ਇਹ ਜਿਹੜੀ ਕਮੀ ਹੈ ਉਹ ਮਹਾਰਾਜੇ ਸਾਹਿਬ ਸਿੰਘ ਦੇ ਵਿੱਚ ਹੀ ਹੈ। ਰਾਣੀ ਸੂਝਵਾਨ ਹੈ, ਰਾਣੀ ਆਪਣਾ ਬੰਦੋਬਸਤ ਇਲਾਕੇ ਦਾ ਚਲਾ ਸਕਦੀ ਹੈ, ਤੇ ਜਿਹੜੇ ਇਖਤਿਆਰ ਸਨ ਰਾਜੇ ਸਾਹਿਬ ਸਿੰਘ ਦੇ, ਉਹ ਅੰਗਰੇਜ਼ਾਂ ਨੇ ਸਾਰੇ ਖੋਹ ਲਏ।
ਆਸ ਕੌਰ ਰਾਣੀ ਕੋ ਦੀਨੇ,
ਤੇ ਰਾਣੀ ਆਸ ਕੌਰ ਇਹ ਸੂਝਵਾਨ ਜਾਣ ਕੇ ਅੰਗਰੇਜ਼ਾਂ ਨੇ ਉਹ ਸਾਰੇ ਇਖਤਿਆਰ, ਉਹ ਮੁਖਤਿਆਰਨਾਮਾ ਜਿਹੜਾ ਸੀ ਉਹ ਰਾਣੀ ਆਸ ਕੌਰ ਦੇ ਨਾਮ ਤੇ ਕਰ ਦਿੱਤਾ।
12 ਸਹਿਸ ਗੁਜ਼ਾਰਾ ਲਾਇਓ,
ਅਤੇ 12,000 ਰੁਪਈਆ ਉਸ ਰਾਜੇ ਸਾਹਿਬ ਸਿੰਘ ਦਾ ਗੁਜ਼ਾਰਾ ਲਾ ਦਿੱਤਾ, ਵੀ ਹੁਣ ਜਿਹੜਾ ਰਾਜ ਭਾਗ ਹੈ ਉਹ ਰਾਣੀ ਆਸ ਕੌਰ ਕਰੇਗੀ, ਤੇ ਜਿਹੜਾ ਰਾਜਾ ਸਾਹਿਬ ਸਿੰਘ ਹੈ ਉਹ ਰਾਜ ਪ੍ਰਬੰਧ ਨਹੀਂ ਚਲਾਵੇਗਾ। ਹਾਂ, ਉਹਨੂੰ ਆਪਣੀ ਜ਼ਿੰਦਗੀ ਚਲਾਉਣ ਵਾਸਤੇ, ਖਾਣ ਪੀਣ ਪਹਿਨਣ ਵਾਸਤੇ ਚਾਹੀਦਾ, ਉਹ 12,000 ਰੁਪਈਆ ਗੁਜ਼ਾਰਾ ਸਾਰਾ ਲਾ ਦਿੱਤਾ ਹੈ।
ਮਹਾਵਾਰੀ ਨਿਰਪਕੇਰ ਸੁਹਾਇਓ,
ਅਤੇ ਇਹ ਜਿਹੜੀ ਗੱਲ ਸੀ ਉਹ ਮਹਾਰਾਜੇ ਸਾਹਿਬ ਸਿੰਘ ਨੂੰ ਵੀ ਚੰਗੀ ਲੱਗੀ, ਵੀ ਜੇ 12,000 ਰੁਪਇਆ ਮੈਨੂੰ ਮਿਲਦਾ ਰਵੇ, ਚਲੋ ਮੇਰਾ ਖਾਣ ਪੀਣ ਦਾ ਸਾਰਾ ਚੰਗਾ ਕੰਮ ਕਾਜ ਚੱਲਦਾ ਰਵੇਗਾ।
ਸਜਾ ਦਈ 60 ਲੋਗਨ ਤਾਈ,
ਅਤੇ 60 ਉਹ ਬੰਦੇ ਜਿਹੜੇ ਰਾਜ ਭਾਗ ਦੇ ਵਿੱਚ ਤੁਫਾੜ ਪਾਉਂਦੇ ਸਨ, ਉਹ ਅੰਗਰੇਜ਼ਾਂ ਨੇ ਫੜ ਲਈ। ਵੀ ਤੁਸੀਂ ਇਹ ਰਾਜ ਭਾਗ ਨੂੰ ਪਾੜਨ ਵਾਸਤੇ ਲੱਗੇ ਹੋ, ਉਹ 60 ਬੰਦਿਆਂ ਨੂੰ ਚੰਗੀ ਸਜ਼ਾ ਦਿੱਤੀ ਗਈ ਹੈ।
ਤਬ ਫਿਰ ਰਿਆਸਤਨ ਫਬੀ ਮਹਾਈ,
ਜਦੋਂ ਰਾਣੀ ਦੇ ਕੋਲ ਇਹ ਸਾਰਾ ਰਾਜ ਪ੍ਰਬੰਧ ਆ ਗਿਆ, ਤਦੋਂ ਫਿਰ ਸਾਰੀ ਰਿਆਸਤ ਫੱਬ ਗਈ, ਕੋਈ ਲੜਾਈ ਝਗੜਾ ਨਾ ਰਿਹਾ।
ਰੀਤੀ ਇਹ 66 ਸੈ ਕਿੰਨੀ,
ਇਹ ਜਿਹੜੀ ਨੀਤੀ ਸੀ ਉਹ ਸੰਮਤ 1866 ਦੇ ਵਿੱਚ ਸਾਰੀ ਕੀਤੀ ਗਈ।
ਨਿਰਪ 29 ਦੇਹ ਤਜਿਨੀ,
ਜਿਹੜਾ ਰਾਜਾ ਸਾਹਿਬ ਸਿੰਘ ਸੀ 1869 ਦੇ ਵਿੱਚ ਉਹ ਸੰਸਾਰ ਤੋਂ ਕੂਚ ਗਿਆ, ਉਸਨੇ ਆਪਣੀ ਦੇਹ ਛੱਡ ਦਿੱਤੀ ਹੈ। ਸਾਧ ਸੰਗਤ ਜੀ, ਉਸ ਤੋਂ ਬਾਅਦ ਜਿਵੇਂ ਇਸ ਦਾ ਪੁੱਤਰ ਆਵੇਗਾ, ਰਾਜ ਪ੍ਰਬੰਧ ਚਲਾਵੇਗਾ, ਆਪਣੀ ਮਹਾਰਾਣੀ ਮਾਤਾ ਦੇ ਨਾਲ ਮਿਲ ਕੇ ਉਹ ਪ੍ਰਸੰਗ ਆਪਣੇ ਆਉਂਦੇ ਦਿਨਾਂ ਵਿੱਚ ਸਰਵਣ ਕਰਨਾ ਸਮਾਪਤੀ ਹੈ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆਂ ਕੋਈ ਸ਼ਬਦ 10 ਤੋਂ ਵੱਧ ਘੱਟ ਬੋਲਿਆ ਗਿਆ ਹੋਵੇ, ਆਪ ਸੰਗਤਾਂ ਨੇ ਖਿਮਾ ਕਰ ਦੇਣਾ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਈਏ, ਉਪਰੰਤ ਢਾਡੀ ਜਥਾ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਢਾਡੀ ਵਾਰਾਂ ਦੁਆਰਾ ਆਪ ਸੰਗਤਾਂ ਨੂੰ ਸਰਵਣ ਕਰਵਾਏਗਾ।
ਸਜਾ ਦਈ 60 ਲੋਗਨ ਤਾਈ, ਤਬ ਫਿਰ ਰਿਆਸਤ ਫਬੀ ਮਹਾਈ, ਰੀਤੀ ਇਹ 66 ਹੈ ਕਿੰਨੀ, ਨਿਰਪ 29 ਦੇਹ ਤਜਿਨੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।